ਦਾ ਕਰੇ ਸਿੱਖ ਖਰੇ ਗੁਰ ਇੱਕ ਸਿੰਘ ਤਬ ਆਏ ਹੱਥ ਜੋੜ ਬੋਲਤ ਬਯੋ ਨਾਰ ਪਰੀਕ ਥਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਗੁਰ ਸ਼ਬਦ ਅਵਤਾਰ ਸਤਿਗੁਰੂ ਦੀਨ ਦਿਆਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਣਾਂ ਚ ਇਕੱਤਰ ਹੋਈ ਸਜ ਬੈਠੀ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਸੰਧਿਆ ਵੇਲੇ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਸਤਿਗੁਰਾਂ ਦਾ ਪਵਿੱਤਰ ਪਾਵਨ ਗੁਰਤਾ ਗੱਦੀ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਆਸਥਾ ਤੇ ਸਤਿਕਾਰ ਨਾਲ ਮਨਾ ਰਹੇ। ਅੱਜ ਦੇ ਦਿਨ ਸ੍ਰੀ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਹਰ ਇੱਕ ਪ੍ਰਕਾਰ ਦੀ ਪਰਖ ਲੈਂਦਿਆਂ ਹਰ ਕਸਵੱਟੀ ਤੇ ਜਦੋਂ ਗੁਰੂ ਅਮਰਦਾਸ ਜੀ ਖਰੇ ਉਤਰੇ ਤੋ ਅੱਜ ਦੇ ਦਿਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ 5 ਪੈਸੇ ਨਾਰੀਅਲ ਮੰਗਾ ਕੇ ਜਗਤ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਚ ਰੱਖ ਕੇ 3 ਪਰਿਕਰਮਾ ਕਰਕੇ ਮੱਥਾ ਟੇਕਿਆ, ਨਮਸਕਾਰ ਕੀਤੀ ਔਰ ਹੁਕਮ ਕੀਤਾ ਸਰਬੱਤ ਸੰਗਤ ਨੂੰ ਕਿ ਅੱਜ ਤੋਂ ਬਾਅਦ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਸਾਡਾ ਰੂਪ ਕਰਕੇ ਜਾਣਨਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਗੁਰਤਾ ਗੱਦੀ ਤੇ ਬੈਠਦਿਆਂ ਗੁਰਸਿੱਖੀ ਦਾ ਉਹੀ ਪ੍ਰਚਾਰ ਤੇ ਪ੍ਰਸਾਰ ਜੋ ਗੁਰੂ ਨਾਨਕ ਸਾਹਿਬ ਨੇ ਪ੍ਰਾਰੰਭ ਕੀਤਾ ਸੀ ਉਸ ਨੂੰ ਅੱਗੇ ਟੋਰਿਆ। 22 ਮੰਜੀਆਂ ਪ੍ਰਚਾਰਕਾਂ ਦੀਆਂ ਥਾਪ ਕੇ 22 ਸੂਬਿਆਂ ਵਿੱਚ ਭੇਜਿਆ। ਐਸੇ ਮਹਾਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਨਗਰ ਨੂੰ ਗੁਰਸਿੱਖੀ ਦਾ ਧੁਰਾ ਬਣਾਇਆ। ਗੁਰੇ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ ਕਛ ਕਹੀ ਨਾ ਜਾਏ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਕਥਾ ਅਕਥ ਹੈ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਅੱਜ ਗੁਰਗੱਦੀ ਦਿਵਸ ਪੁਰਬ ਹੈ। ਸਤਿਗੁਰੂ ਕਿਰਪਾ ਕਰਨ ਸਾਨੂੰ ਆਪਣੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਬਲ ਬੁੱਧੀ ਪ੍ਰੇਰਨਾ ਬਖਸ਼ਿਸ਼ ਕਰਨ। ਕਲਗੀਧਰ ਸਵਾਮੀ ਜੀ ਦਾ ਪਾਵਨ ਇਤਿਹਾਸ ਆਪ ਸਮੂਹ ਮਾਈ ਭਾਈ ਸਰਵਣ ਕਰ ਰਹੇ ਹੋ। ਸ੍ਰੀ ਮੁਕਤਸਰ ਸਾਹਿਬ ਦਾ ਜੰਗ ਹੋਇਆ ਹੈ, 40 ਸਿੰਘਾਂ ਨੇ ਸ਼ਹੀਦੀਆਂ ਪਾਈਆਂ ਨੇ। ਕੱਲੇ ਕੱਲੇ ਸਿੰਘ ਨੂੰ ਗੁਰੂ ਕਲਗੀਧਰ ਜੀ ਖਿਤਾਬ ਦਿੰਦਿਆਂ ਭਾਈ ਮਾਹ ਸਿੰਘ ਦੇ ਕੋਲ ਆਏ। ਭਾਈ ਮਾਹ ਸਿੰਘ ਦੇ ਹਾਲੇ ਪ੍ਰਾਣ ਨਹੀਂ ਸਨ ਨਿਕਲੇ, ਸਿਸਕੀਆਂ ਭਰ ਰਹੇ ਸਨ। ਕਲਗੀਧਰ ਜੀ ਨੇ ਆਖਿਆ, ਭਾਈ ਮਾਹ ਸਿੰਘ ਜੀ ਮੰਗੋ, ਕੀ ਚਾਹੀਦਾ ਹੈ। ਭਾਈ ਮਾਹ ਸਿੰਘ ਨੇ ਬੇਨਤੀ ਕੀਤੀ, ਸਤਿਗੁਰੂ ਟੁੱਟੀ ਗੰਢ ਲਓ, ਜੋ ਸਾਡੇ ਮਾਝੇ ਦੇ ਸਿੱਖਾਂ ਨੇ ਆਪ ਜੀ ਨੂੰ ਬਦਾਵਾ ਲਿਖ ਕੇ ਦਿੱਤਾ ਉਹ ਬਦਾਵਾ ਪਾੜ ਦਿਓ। ਕਲਗੀਧਰ ਪਾਤਸ਼ਾਹ ਨੇ ਭਾਈ ਮਾਹ ਸਿੰਘ ਦੀ ਬੇਨਤੀ ਪ੍ਰਵਾਨ ਕਰਦਿਆਂ ਇਹਦੀਆਂ ਅੱਖਾਂ ਦੇ ਸਾਹਮਣੇ ਬਦਾਵਾ ਕੱਢਿਆ ਔਰ ਬਦਾਵਾ ਪਾੜਿਆ, ਆਖਿਆ ਟੁੱਟੀ ਗੰਢ ਲਈ। ਇਹ ਬਚਨ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਮਾਝੇ ਦੀ ਟੁੱਟੀ ਗੰਢੀ। 40 ਸਿੰਘਾਂ ਦੇ ਸਰੀਰਾਂ ਦਾ ਅੰਤਮ ਸੰਸਕਾਰ ਇਸੇ ਜਗ੍ਹਾ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਰਵਾਇਆ ਹੈ। ਤੋ ਮੁਕਤਸਰ ਸਾਹਿਬ ਸਰੋਵਰ ਦਾ ਨਾਮ ਰੱਖਿਆ ਹੈ। ਆਖਿਆ ਜਿੱਥੇ ਕੋਈ ਸਾਧੂ ਰਿਸ਼ੀ ਸਰੀਰ ਤਿਆਗਦਾ ਉਹ ਜਗ੍ਹਾ ਨੂੰ ਤੀਰਥ ਕਹਿੰਦੇ ਨੇ। ਇੱਥੇ ਤਾਂ ਮੇਰੇ 40 ਸਿੰਘ ਮਰ ਕੇ ਸ਼ਹੀਦ ਹੋਏ ਨੇ, ਇਹ ਕਿਉਂ ਨਾ ਪਵਿੱਤਰ ਸਥਾਨ ਹੋਵੇ। 40 ਸਿੰਘ ਲੜ ਕੇ ਮੁਕਤ ਹੋਏ ਨੇ, ਇਸ ਕਰਕੇ ਅੱਜ ਤੋਂ ਬਾਅਦ ਇਹ ਖਿਦਰਾਣੇ ਦੀ ਢਾਬ ਨਹੀਂ, ਅੱਜ ਤੋਂ ਬਾਅਦ ਇਹ ਸਰੋਵਰ ਦਾ ਨਾਮ ਹੈ ਸ੍ਰੀ ਮੁਕਤਸਰ ਸਾਹਿਬ। ਜਿਹੜਾ ਮਾਈ ਭਾਈ ਇਸ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਹਦੀਆਂ ਕਾਮਨਾਵਾਂ ਦੀ ਪੂਰਤੀ ਹੋਵੇਗੀ, ਉਹਦੇ ਪਾਪ ਨਿਵਰਤ ਹੋਣਗੇ ਔਰ ਉਹਨੂੰ ਮੋਕਸ਼ ਦੀ ਮੁਕਤੀ ਦੀ ਪ੍ਰਾਪਤੀ ਹੋਵੇਗੀ। ਇਹ ਵਰਦਾਨ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਇਸ ਪਵਿੱਤਰ ਸਥਾਨ ਨੂੰ ਬਖਸ਼ਿਆ ਹੈ। ਆਓ ਦਸਮੇਸ਼ ਪਾਤਸ਼ਾਹ ਦਾ ਹੋਰ ਪਵਿੱਤਰ ਪਾਵਨ ਇਤਿਹਾਸ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਦਾ ਕਰੇ ਸਿੱਖ ਖਰੇ ਗੁਰ ਇੱਕ ਸਿੰਘ ਤਵ ਆਏ।
ਜਦੋਂ ਸਤਿਗੁਰੂ ਗੁਰੂ ਕਲਗੀਧਰ ਜੀ ਨੇ 40 ਸਿੰਘਾਂ ਦੇ ਸਰੀਰ ਦਾ ਦਾਹ ਸੰਸਕਾਰ ਕੀਤਾ ਤੇ ਮਹਾਰਾਜ ਜੀ ਉੱਥੇ ਖੜੇ ਸਨ ਜਿੱਥੇ ਸਿੰਘਾਂ ਦੇ ਸਰੀਰਾਂ ਦਾ ਸੰਸਕਾਰ ਹੋ ਰਿਹਾ ਸੀ, ਤੇ ਉੱਥੇ ਮਹਾਰਾਜ ਜੀ ਖਲੋਤੇ ਅੰਗੀਠੇ ਵੱਲ ਵੇਖ ਰਹੇ ਨੇ, ਤੇ ਇੰਨੇ ਨੂੰ ਇੱਕ ਸਿੱਖ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਕੋਲ ਚੱਲ ਕੇ ਆਇਆ।
ਹੱਥ ਜੋੜ ਬੋਲਤ ਵਯੋ ਨਾਰ ਪਰੀ ਕਥਾਏ।
ਹੱਥ ਜੋੜ ਕੇ ਇਸ ਸਿੰਘ ਨੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਆਖਿਆ ਕਲਗੀਧਰ ਪਾਤਸ਼ਾਹ ਜੰਗ ਦੇ ਮੈਦਾਨ ਵਿੱਚ ਇੱਕ ਇਸਤਰੀ ਵੀ ਪਈ ਹੋਈ ਹੈ, ਇੱਕ ਇਸਤਰੀ ਹੈ ਜ਼ਖਮੀ ਹਾਲਤ ਵਿੱਚ, ਉਹ ਵੀ ਜੰਗ ਦੇ ਮੈਦਾਨ ਦੇ ਵਿੱਚ ਡਿੱਗੀ ਪਈ ਹੈ।
ਲਿਖੀਅਤ ਲੱਗੀ ਸੰਗ ਤੁਰਕਾਨੇ।
ਮਹਾਰਾਜ ਜੀ ਇਸ ਤਰ੍ਹਾਂ ਜਾਪਦਾ ਹੈ ਕਿ ਉਹ ਜਿਹੜੀ ਇਸਤਰੀ ਜੰਗ ਦੇ ਮੈਦਾਨ ਵਿੱਚ ਡਿੱਗੀ ਹੋਈ ਹੈ ਉਹ ਵੀ ਤੁਰਕਾਂ ਦੇ ਨਾਲ ਲੜੀ ਹੋਈ ਹੈ, ਉਹਨੇ ਵੀ ਤੁਰਕਾਂ ਦੇ ਨਾਲ ਜੰਗ ਕੀਤਾ, ਯੁੱਧ ਕੀਤਾ ਹੈ।
ਕੀਤਕ ਘਾਉ ਲੱਗੇ ਤਿੰਨ ਤਨ ਜਾਣੇ।
ਉਹਦੇ ਸਰੀਰ ਦੇ ਉੱਤੇ ਕਈ ਜ਼ਖਮ ਲੱਗੇ ਜਾਣੇ ਜਾ ਰਹੇ ਨੇ, ਉਹਦੇ ਸਰੀਰ ਤੇ ਕਈ ਘਾਵ ਲੱਗੇ ਹੋਏ ਜਾਣੇ ਜਾ ਰਹੇ ਨੇ।
ਰਹੀ ਜੀਵਤੀ ਬੇਬਲ ਨਾਏ।
ਉਹ ਹਾਲੇ ਜੀਵਦੀ ਹੈ, ਸਰੀਰ ਜ਼ਰੂਰ ਜ਼ਖਮੀ ਹੈ ਪਰ ਹਾਲੇ ਉਹ ਜੀਵਤ ਹੈ, ਉਹਦੇ ਸਰੀਰ ਚੋਂ ਪ੍ਰਾਣ ਨਹੀਂ ਨਿਕਲੇ, ਹਾਲੇ ਬੇਬਲ ਵੀ ਨਹੀਂ ਹੈ, ਯਾਨੀ ਕਿ ਜ਼ਖਮ ਤਾਂ ਹਨ ਪਰ ਉਹਨਾਂ ਜ਼ਖਮਾਂ ਦਾ ਓਨਾ ਦਰਦ ਓਨੀ ਪੀੜਾ ਉਹਨੂੰ ਨਹੀਂ ਵਿਆਪ ਰਹੀ।
ਸ਼੍ਰੀ ਪ੍ਰਭ ਆਪ ਦੇਖੀਐ ਤਾਏ।
ਕਲਗੀਧਰ ਜੀ ਚਲੋ ਚੱਲ ਕੇ ਆਪ ਵੇਖੋ ਕਿ ਉਹ ਇਸਤਰੀ ਕੌਣ ਹੈ।
ਸੁਣ ਗੁਰ ਮੰਦ ਮੰਦ ਮੁਸਕਾਏ, ਗਮਨੇ ਤੈ ਸਿੱਖ ਕਰ ਅਗਵਾਏ।
ਇਹ ਸੁਣ ਕੇ ਸਤਿਗੁਰੂ ਜੀ ਮੁਸਕਰਾਏ ਤੇ ਮੁਸਕਰਾ ਕੇ ਮਹਾਰਾਜ ਕਲਗੀਧਰ ਪਾਤਸ਼ਾਹ ਸਹਿਜੇ ਸਹਿਜੇ ਉਸੇ ਪਾਸੇ ਨੂੰ ਵੱਧ ਕੇ ਚੱਲੇ ਨੇ ਜਿੱਥੇ ਉਹ ਇਸਤਰੀ ਜੰਗ ਦੇ ਮੈਦਾਨ ਦੇ ਵਿੱਚ ਜ਼ਖਮੀ ਹਾਲਤ ਵਿੱਚ ਹੈ।
ਚਾਰਨ ਬੀਜ ਪਰੀ ਪਟ ਫੱਟੇ।
ਝਾੜ ਨੇ ਨੇੜੇ ਉਹਨਾਂ ਝਾੜਾਂ ਦੇ ਵਿੱਚ ਡਿੱਗੀ ਪਈ ਹੈ, ਲੜਦਿਆਂ ਲੜਦਿਆਂ ਸਰੀਰ ਤੇ ਜ਼ਖਮ ਹੋਣ ਕਰਕੇ ਸਰੀਰ ਦੇ ਜਿਹੜੇ ਕੱਪੜੇ ਨੇ ਵਸਤਰ ਨੇ ਉਹ ਵੀ ਇਸ ਇਸਤਰੀ ਦੇ ਮਾਈ ਦੇ ਫਟੇ ਹੋਏ ਹਨ।
ਕੀਤਕ ਸ਼ਸਤਰ ਲੱਗੇ ਪਲ ਕਟੇ।
ਸਰੀਰ ਦੇ ਉੱਤੇ ਕਈ ਸ਼ਸਤਰ ਲੱਗੇ ਨੇ, ਜਿਨ੍ਹਾਂ ਸ਼ਸਤਰਾਂ ਦੇ ਲੱਗਣ ਕਰਕੇ ਸਰੀਰ ਦਾ ਮਾਸ ਕਈ ਥਾਵਾਂ ਤੋਂ ਕੱਟਿਆ ਹੋਇਆ, ਕਈ ਥਾਵਾਂ ਤੇ ਸਰੀਰ ਤੇ ਫੱਟ ਲੱਗੇ ਹੋਏ ਨੇ।
ਜਾਏ ਕਰੇ ਤਤ ਗੁਰ ਨਿਆਰੇ।
ਕਲਗੀਧਰ ਪਾਤਸ਼ਾਹ ਜੀ ਜਾ ਕੇ ਖਲੋ ਗਏ ਔਰ ਇਸ ਮਾਈ ਵੱਲ ਇਸ ਇਸਤਰੀ ਵੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ ਤੇ ਤੱਕਿਆ ਹੈ।
ਸ਼੍ਰੀ ਮੁਖ ਤੇ ਮੁਸਕਾਏ ਉਚਾਰੇ।
ਮਾਈ ਵੱਲ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਸਕਰਾਏ ਤੇ ਮੁਸਕੁਰਾ ਕੇ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਹਨ।
ਪੁੱਤਾਂ ਕਾਰਨ ਆਈ ਹੈ ਪੇਰੇ।
ਮਹਾਰਾਜ ਜੀ ਕਹਿੰਦੇ ਹੇ ਮਾਈ ਭਾਗੋ, ਪੁੱਤਰ ਦੀ ਇੱਛਾ ਲੈ ਕੇ ਤੂੰ ਘਰੋਂ ਚੱਲ ਕੇ ਆਈ ਸੀ ਸਿੰਘਾਂ ਦੇ ਨਾਲ,
ਸੁੱਥਣ ਲਾਏ ਲਈ ਬੇਪੇਰੇ,
ਪਰ ਤੂੰ ਆਪਣੇ ਸਰੀਰ ਦਾ ਜਿਹੜਾ ਇਸਤਰੀਆਂ ਵਾਲਾ ਭੇਖ ਹੈ ਇਹ ਉਤਾਰ ਕੇ ਮਰਦਾਊ ਭੇਖ ਧਾਰਨ ਕਰ ਲਿਆ ਹੈ, ਤੂੰ ਆਈ ਤਾਂ ਪੁੱਤਰ ਲੈਣ ਸੀ, ਜਦੋਂ ਘਰੋਂ ਆਈ ਸੀ ਕਿ ਮੈਂ ਨਾਲੇ ਗੁਰੂ ਕਲਗੀਧਰ ਪਾਤਸ਼ਾਹ ਕੋਲੋਂ ਪੁੱਤਰ ਦੀ ਮੰਗ ਕਰਾਂਗੀ, ਪਰ ਇੱਥੇ ਆ ਕੇ ਤੂੰ ਜੰਗ ਦੇ ਮੈਦਾਨ ਦੇ ਵਿੱਚ ਇਸਤਰੀਆਂ ਵਾਲਾ ਭੇਖ ਲਾ ਕੇ ਮਰਦਾਊ ਭੇਖ ਜਿਹੜਾ ਉਹ ਧਾਰਨ ਕਰਕੇ ਖੂਬ ਮਰਦਾਂ ਵਾਂਗੂ ਜੰਗ ਦੇ ਮੈਦਾਨ ਵਿੱਚ ਲੜੀ ਹੈ।
ਇਮ ਕਹਿ ਕਰਨਾ ਦ੍ਰਿਟ ਨਿਆਰੇ,
ਕਹਿ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੀ ਕਰਣਾ ਭਰੀ ਦ੍ਰਿਸ਼ਟੀ ਨਾਲ ਮਾਈ ਭਾਗੋ ਵੱਲ ਵੇਖਿਆ ਹੈ।
ਤਨ ਕਾਵਨ ਕੀ ਪੀਰ ਬਿਦਾਰੇ,
ਵੇਖਦਿਆਂ ਮਹਾਰਾਜ ਜੀ ਦੇ ਵੇਖਦਿਆਂ ਦੇਰੀ ਸੀ, ਮਹਾਰਾਜ ਜੀ ਨੇ ਜਦੋਂ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ, ਵੇਖਣ ਦੀ ਦੇਰੀ ਸੀ, ਕਹਿੰਦੇ ਸਰੀਰ ਤੇ ਜਿਤਨੇ ਜ਼ਖਮਾਂ ਦਾ ਦਰਦ ਸੀ ਉਹ ਮਾਈ ਭਾਗੋ ਦਾ ਦਰਦ ਉਸੇ ਵਕਤ ਦੂਰ ਹੋ ਗਿਆ। ਸਰੀਰ ਦੇ ਜ਼ਖਮਾਂ ਦੀ ਪੀੜਾ ਉਹ ਦਰਦ ਉਸੇ ਵਕਤ ਹੀ ਮਾਈ ਭਾਗੋ ਦੀ ਨਿਵਿਰਤ ਹੋ ਗਈ।
ਉੱਠ ਤੂੰ ਚਲੀਏ ਸੰਗ ਹਮਾਰੇ, ਚਾਹੇ ਮਨੋਰਥ ਪੁਰਵੈ ਸਾਰੇ।
ਮਹਾਰਾਜ ਜੀ ਕਹਿੰਦੇ ਉੱਠ ਭਾਗੋ, ਤੂੰ ਸਾਡੇ ਨਾਲ ਚੱਲ, ਜਿੱਧਰ ਅਸੀਂ ਜਾਵਾਂਗੇ ਉੱਧਰ ਸਾਡੇ ਨਾਲ ਚੱਲ, ਔਰ ਆਪਣੇ ਮਨ ਦਾ ਜੋ ਤੇਰਾ ਮਨੋਰਥ ਹੈ ਉਸ ਮਨੋਰਥ ਨੂੰ ਤੇਰੇ ਇੱਛਾ ਨੂੰ ਅਸੀਂ ਪੂਰਨ ਕਰਾਂਗੇ।
ਸੁਣ ਕਰ ਉੱਠੀ ਬੰਦਨਾ ਠਾਨੇ,
ਜਦੋਂ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ ਮਾਈ ਭਾਗੋ ਦੇ ਦਰਦ ਉਸੇ ਵੇਲੇ ਠੀਕ ਹੋ ਗਈ, ਇਕਦਮ ਉੱਠ ਕੇ ਖਲੋ ਗਈ, ਸਰੀਰ ਦੇ ਜ਼ਖਮਾਂ ਦੀ ਕੋਈ ਪਰਵਾਹ ਨਾ ਰਹੀ। ਉੱਠ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਇਹਨੇ ਬਾਦ ਬੜੇ ਸਤਿਕਾਰ ਨਾਲ ਵੰਦਨਾ ਕੀਤੀ ਹੈ।
ਆਨੰਦ ਗਿਰਾ ਬਕਾਨੇ,
ਬੜੇ ਆਨੰਦ ਸਹਿਤ, ਭਾਰੀ ਆਨੰਦ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰਾਂ ਨੂੰ ਬੇਨਤੀ ਕਰਦਿਆਂ ਬੋਲੀ,
ਜਬ ਮਾਜੇ ਤੇ ਸਿੱਖ ਗਨ ਚੱਲੇ, ਰਾਵਰ ਕੇ ਦਰਸ਼ਨ ਹਿਤ ਮਿਲੇ।
ਲੱਗੀ ਸਤਿਗੁਰੂ ਜੀ ਜਦੋਂ ਇਹ ਮਾਝੇ ਤੋਂ ਸਿੱਖ ਚੱਲ ਕੇ ਆਏ ਸਨ, ਮੈਂ ਵੀ ਝਬਾਲ ਤੋਂ ਚੱਲ ਕੇ ਇਹਨਾਂ ਦੇ ਨਾਲ ਰਲ ਕੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਸੀ।
ਤਬ ਮੈਂ ਸੁੱਤ ਕੀ ਧਾਰਿਓ ਆਸਾ,
ਜਦੋਂ ਮੈਂ ਆਈ ਸੀ ਉਸ ਵਕਤ ਤਾਂ ਮੇਰੇ ਮਨ ਦੇ ਵਿੱਚ ਪੁੱਤਰ ਦੀ ਆਸਾ ਸੀ, ਉਸ ਵਕਤ ਮੈਂ ਆਪਣੇ ਮਨ ਵਿੱਚ ਪੁੱਤਰ ਪ੍ਰਾਪਤੀ ਦੀ ਆਸਾ ਰੱਖ ਕੇ ਆਈ ਸੀ।
ਪਹੁੰਚੀ ਆਏ ਤੁਮਾਰੇ ਪਾਸਾ,
ਪੁੱਤਰ ਦੀ ਆਸ ਰੱਖ ਕੇ ਮਹਾਰਾਜ ਮੈਂ ਤੁਹਾਡੇ ਚਰਨਾਂ ਵਿੱਚ ਆ ਕੇ ਹਾਜ਼ਰ ਹੋਈ।
ਯਾ ਲੜਨ ਕੋ ਕਾਰਨ ਹੀਰਾ,
ਇੱਥੇ ਜਦੋਂ ਮੈਂ ਲੜਾਈ ਹੁੰਦੀ ਵੇਖੀ, ਇੱਥੇ ਜਦੋਂ ਜੰਗ ਹੁੰਦਾ ਵੇਖਿਆ ਤੇ ਮੇਰੇ ਅੰਦਰ ਵੀ ਵੀਰ ਰਸ ਜਾਗ ਪਿਆ, ਕਿਉਂ ਨਾ ਮੈਂ ਵੀ ਆਪਣਾ ਆਪਾ ਸਤਿਗੁਰਾਂ ਤੋਂ ਕੁਰਬਾਨ ਕਰ ਦਿਆਂ। ਇਹ ਇੱਛਾ ਧਾਰਨ ਕਰਕੇ ਜੰਗ ਦੇ ਮੈਦਾਨ ਵਿੱਚ ਜਦੋਂ ਮੈਂ ਲੜਾਈ ਹੁੰਦੀ ਵੇਖੀ, ਹਿਰਦਾ ਉਮਕਿਆ, ਮੇਰੇ ਹਿਰਦੇ ਵਿੱਚ ਉਮਕ ਤੇ ਉਤਸ਼ਾਹ ਜਾਗਿਆ ਕਿ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਆਪਣਾ ਆਪਾ ਵਾਰ ਦਿਆਂ, ਜਿਵੇਂ ਸਿੰਘ ਟੁੱਟੀ ਗੰਢ ਰਹੇ ਨੇ ਮਾਝੇ ਦੀ, ਮੈਂ ਵੀ ਟੁੱਟੀ ਗੰਢਣ ਵਾਸਤੇ ਜੰਗ ਦੇ ਮੈਦਾਨ ਵਿੱਚ ਲੜ ਕੇ ਸ਼ਹੀਦ ਹੋ ਜਾਵਾਂ। ਐਸੀ ਬਿਰਤੀ ਧਾਰਨ ਕਰਕੇ ਮੇਰੇ ਅੰਦਰ ਵੀ ਉਮਕ ਜਾਗੀ ਲੜਨ ਵਾਸਤੇ।
ਮਿਲ ਸਿੰਘਨ ਕੇ ਸੰਗ ਇਥਾਏ, ਤੁਰਕਨ ਸਾਥ ਮਚਾਏ ਲੜਾਈ।
ਇਹਨਾਂ ਸਿੰਘਾਂ ਦੇ ਨਾਲ ਰਲ ਕੇ ਮਹਾਰਾਜ ਜੀ ਮੈਂ ਜੰਗ ਦੇ ਮੈਦਾਨ ਵਿੱਚ ਤੁਰਕਾਂ ਨਾਲ ਲੜਾਈ ਕੀਤੀ ਹੈ। ਜਿੱਥੇ ਸਿੰਘ ਲੜੇ ਨੇ ਉਹਨਾਂ ਸਿੰਘਾਂ ਦੇ ਨਾਲ ਹੋ ਕੇ ਤੁਰਕਾਂ ਦੇ ਨਾਲ ਮੈਂ ਵੀ ਯੁੱਧ ਕੀਤਾ, ਜੰਗ ਕੀਤਾ ਹੈ।
ਉਤੀ ਸੰਗ ਗਰਵੀ ਕਰ ਮੇਰੇ,
ਮੇਰੇ ਹੱਥ ਦੇ ਵਿੱਚ ਇੱਕ ਗਰਵੀ, ਗਰਵੀ ਕਹਿੰਦੇ ਨੇ ਭਾਰੀ ਨੂੰ, ਭਾਰੀ ਸਾਂਗ ਬਰਛਾ ਹੈ, ਮੇਰੇ ਹੱਥ ਵਿੱਚ ਇੱਕ ਬਰਛਾ ਸੀ। ਅੱਜ ਵੀ ਖਾਲਸਾ ਜੀ ਉਹ ਬਰਛਾ ਮਾਈ ਭਾਗੋ ਦਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸੁਭਾਏਮਾਨ ਹੈ ਯਾਦਗਾਰ ਵਜੋਂ। ਉੱਥੇ ਮਾਤਾ ਭਾਗੋ ਜੀ ਦਾ ਅੱਜ ਵੀ ਅੰਗੀਠਾ ਵੀ ਉੱਥੇ ਬਣਿਆ ਹੋਇਆ ਹੈ, ਜਿੱਥੇ ਮਾਤਾ ਜੀ ਦੇ ਸਰੀਰ ਦਾ ਦਾਹ ਸੰਸਕਾਰ ਕੀਤਾ ਗਿਆ। ਮਾਤਾ ਭਾਗੋ ਦਾ ਬੂੰਗਾ ਵੀ ਉੱਥੇ ਬਣਿਆ ਹੋਇਆ ਹੈ। ਤੋ ਮਾਈ ਭਾਗੋ ਕਹਿੰਦੀ ਮੇਰੇ ਕੋਲ ਇੱਕ ਬਰਛਾ ਸੀ, ਬੜਾ ਗਰਵਾ ਭਾਰਾ ਬਰਛਾ ਸੀ।
ਦੁਸ਼ਮਨ ਆਣ ਟੁਕਿਓ ਜਬ ਨੇੜੇ,
ਜਦੋਂ ਦੁਸ਼ਮਣ ਚੱਲ ਕੇ ਮੇਰੇ ਨੇੜੇ ਟੁਕਿਆ, ਜਦੋਂ ਦੁਸ਼ਮਣ ਚੱਲ ਕੇ ਮੇਰੇ ਨੇੜੇ ਆਇਆ,
ਬਲ ਤੇ ਅਤੀ ਕਰੋ ਮਨ ਕੀਨਾ।
ਮੈਂ ਉਹ ਬਰਛਾ ਮਹਾਰਾਜ ਜੀ ਬੜੇ ਬਲ ਦੇ ਨਾਲ ਦੁਸ਼ਮਣ ਦੀ ਛਾਤੀ ਵਿੱਚ ਮਾਰ ਕੇ ਉਹਦੀ ਛਾਤੀ ਨੂੰ ਪਰੋ ਕੇ ਸੁੱਟ ਦਿੱਤਾ, ਉਹਦੀ ਛਾਤੀ ਨੂੰ ਪਰੋ ਕੇ ਰੱਖ ਦਿੱਤਾ।
ਇੰਜ ਤੁਰੰਗ ਤੇ ਡਰ ਸੁਦੀਨਾ।
ਜਦੋਂ ਮੈਂ ਬਰਛਾ ਖਿੱਚਿਆ ਤੇ ਘੋੜੇ ਤੋਂ ਉੱਛਲ ਕੇ ਉਹ ਜਿਹੜਾ ਸੂਰਮਾ ਸੀ ਤੁਰਕਾਂ ਦਾ, ਉਹ ਘੋੜੇ ਤੋਂ ਉੱਛਲ ਕੇ ਜ਼ਮੀਨ ਤੇ ਡਿੱਗ ਪਿਆ।
ਆਪਣੇ ਆਨਕੇ ਖੈਂਚ ਕਿਰਪਾਨ ਇੱਕ ਦੋਈ ਵਾਰ ਕਰੇ ਬਲਟਾ।
ਮਹਾਰਾਜ ਜੀ ਹੋਰ ਕਈ ਤੁਰਕ ਕਿਰਪਾਨਾਂ ਖਿੱਚ ਕੇ ਮੇਰੇ ਵੱਲ ਵੱਧ ਕੇ ਆ ਗਏ ਮੈਨੂੰ ਮਾਰਨ ਵਾਸਤੇ। ਉਹਨਾਂ ਵਿੱਚੋਂ ਇੱਕ ਦੋ ਤੁਰਕਾਂ ਦਾ ਮੁਕਾਬਲਾ ਕਰਕੇ ਮੈਂ ਉਹਨਾਂ ਤੁਰਕਾਂ ਨੂੰ ਜੰਗ ਦੇ ਮੈਦਾਨ ਵਿੱਚ ਮਾਰਿਆ।
ਰਾਵਰ ਦੇ ਕਰ ਹੱਥ ਬਚਾਏ।
ਉਹਨਾਂ ਨੇ ਮੇਰੇ ਤੇ ਵਾਰ ਕੀਤੇ ਕਿਰਪਾਨਾਂ ਦੇ, ਤੇਗਾਂ ਦੇ ਵਾਰ ਮੇਰੇ ਤੇ ਕੀਤੇ, ਪਰ ਮਹਾਰਾਜ ਮੇਰੇ ਪ੍ਰਾਣ ਨਹੀਂ ਨਿਕਲੇ। ਤੁਸੀਂ ਆਪ ਕਿਰਪਾ ਕਰਕੇ ਹੱਥ ਦੇ ਕੇ ਮੇਰੀ ਰੱਖਿਆ ਕੀਤੀ। ਹਾਲਾਂਕਿ ਤੁਰਕਾਂ ਨੇ ਮੈਨੂੰ ਮਾਰ ਕੇ ਸੁੱਟ ਦਿੱਤਾ ਸੀ ਆਪਣੇ ਵੱਲੋਂ ਵੀ ਇਹ ਮਰ ਚੁੱਕੀ ਹੈ, ਪਰ ਮਹਾਰਾਜ ਤੁਸੀਂ ਦਇਆ ਕੀਤੀ, ਕਿਰਪਾ ਕੀਤੀ ਹੈ, ਕਿਰਪਾ ਕਰਕੇ ਦਇਆ ਕਰਕੇ ਤੁਸੀਂ ਹੱਥ ਦੇ ਕੇ ਮੈਨੂੰ ਬਚਾਇਆ ਹੈ।
ਅਬ ਬਾਂਛਾ ਮੁਜਰੀ ਨਾ ਕਾਏ।
ਮਹਾਰਾਜ ਜੀ ਮੇਰੇ ਮਨ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਬਾਂਛਾ, ਕਿਸੇ ਵੀ ਪ੍ਰਕਾਰ ਦੀ ਕੋਈ ਇੱਛਾ ਨਹੀਂ ਰਹੀ।
ਸਤਿਗੁਰ ਸੰਗ ਰੋ ਨਿਤ ਅਬੈ।
ਮੇਰੀ ਇੱਛਾ ਹੈ ਕਿ ਮੈਂ ਸਿਰਫ ਤੁਹਾਡੀ ਸੰਗਤ ਕਰਾਂ, ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂ, ਤੁਹਾਡੇ ਚਰਨਾਂ ਵਿੱਚ ਰਹਾਂ। ਮਹਾਰਾਜ ਤੁਹਾਡੀ ਸੰਗਤ ਦਾ ਆਨੰਦ ਮਾਣਾ, ਬਸ ਇਹੀ ਮੇਰੇ ਮਨ ਦੀ ਇੱਛਾ ਹੈ।
ਜਗਤ ਕਾਨ ਕੀ ਲਜ ਤਜ ਸਬੈ।
ਹੁਣ ਮੈਨੂੰ ਜਗਤ ਦੀ ਕੋਈ ਕਾਨ ਕਨੋੜ ਨਹੀਂ, ਦੁਨੀਆਂ ਕੀ ਆਖੇਗੀ ਕੀ ਕਹਿ ਰਹੀ ਹੈ ਮੈਨੂੰ ਕਿਸੇ ਦੀ ਕੋਈ ਕਾਨ ਕਨੋੜ ਨਹੀਂ। ਗਰੀਬ ਨਵਾਜ ਅੱਜ ਤੋਂ ਬਾਅਦ ਹੁਣ ਮੈਂ ਆਪ ਜੀ ਦੀ ਸੰਗਤ ਵਿੱਚ ਰਹਿਣਾ, ਸਿੰਘਾਂ ਦੀ ਸੰਗਤ ਵਿੱਚ ਰਹਿ ਕੇ ਰਹਿਣਾ, ਕਿਉਂਕਿ ਹੁਣ ਮੈਂ ਸਿੰਘਾਂ ਵਾਂਗੂ ਲੜੀ ਆ ਤੇ ਸਾਰੀ ਜ਼ਿੰਦਗੀ ਹੁਣ ਸਿੰਘਾਂ ਵਾਂਗੂ ਹੀ ਕੱਟਾਂਗੀ। ਹੁਣ ਮੈਂ ਇਸਤਰੀ ਬਣ ਕੇ ਜਨਮ ਨਹੀਂ ਬਤੀਤ ਕਰਨਾ, ਹੁਣ ਮੈਂ ਸਿੰਘਾਂ ਵਾਂਗੂ ਹੀ ਮਰਦਾਊ ਭੇਖ ਦੇ ਵਿੱਚ ਹੀ ਰਹਿ ਕੇ ਆਪਣਾ ਜੀਵਨ ਬਤੀਤ ਕਰਨਾ। ਹੁਣ ਜਗਤ ਦੇ ਲੋਕਾਂ ਦੀ ਮੈਨੂੰ ਕੋਈ ਕਾਨ ਕਨੋੜ ਨਹੀਂ।
ਬਿਗਸੇ ਸਤਿਗੁਰ ਬਾਕੇ ਉਚਾਰਾ ਭਲੋ ਮਨੋਰਥ ਤੈ ਉਰ ਧਾਰਾ।
ਮਹਾਰਾਜ ਜੀ ਬੜੇ ਖੁਸ਼ ਹੋਏ, ਪ੍ਰਸੰਨ ਹੋਏ ਤੇ ਪ੍ਰਸੰਨ ਹੋ ਕੇ ਕਹਿੰਦੇ ਵਿਕਸਦਿਆਂ ਹੋਇਆ, ਕਹਿੰਦੇ ਭਾਗੋ ਤੈ ਆਪਣੇ ਮਨ ਦੇ ਵਿੱਚ ਭਲਾ ਮਨੋਰਥ ਧਾਰਨ ਕੀਤਾ ਹੈ, ਤੁਸਾਂ ਨੇ ਆਪਣੇ ਹਿਰਦੇ ਵਿੱਚ ਚੰਗਾ ਸ੍ਰੇਸ਼ਟ ਸ਼ੁਭ ਮਨੋਰਥ ਧਾਰਨ ਕੀਤਾ ਹੈ।
ਜਨਮ ਮਰਨ ਤੇ ਅਬ ਛੁੱਟ ਜਾਏ।
ਹੁਣ ਤੂੰ ਜਨਮ ਤੇ ਮਰਨ ਤੋਂ ਛੁੱਟ ਜਾਏਗੀ, ਹੁਣ ਤੂੰ ਜਨਮ ਮਰਨ ਤੋਂ ਰਹਿਤ ਹੋ ਜਾਏਗੀ।
ਲੋਕ ਲਾਜ ਕੋ ਤਿਆਗਨ ਕੈ।
ਲੋਕ ਲਾਜ ਨੂੰ ਆਪਣੇ ਹਿਰਦੇ ਚੋਂ ਤਿਆਗ ਦੇ ਔਰ ਤੇਰਾ ਜਨਮ ਮਰਨ ਕੱਟਿਆ ਜਾਵੇਗਾ।
ਇਸ ਪ੍ਰਕਾਰ ਕਰਕੇ ਕ੍ਰਿਤ ਸਾਰੇ
ਸਰਕਾਰ ਮਾਈ ਭਾਗੋ ਨੂੰ ਵੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਔਰ ਇਹ ਸਾਰੀ ਕਿਰਤ ਕਰਕੇ ਮਹਾਰਾਜ ਗਰੀਬ ਨਵਾਜ ਜੀ
ਮਾ ਸਿੰਘ ਕੀ ਬਾਤ ਚਿਤਾਰੇ।
ਭਾਈ ਮਾ ਸਿੰਘ ਦੇ ਕੀਤੇ ਬਚਨਾਂ ਨੂੰ ਮਹਾਰਾਜ ਜੀ ਨੇ ਆਪਣੇ ਚੇਤੇ ਵਿੱਚ ਯਾਦ ਕੀਤਾ ਹੈ।
ਕਿਨੋ ਮਾ ਸਿੰਘ ਉਪਕਾਰਾ।
ਦਸਵੇਂ ਪਾਤਸ਼ਾਹ ਸੋਚਦੇ ਨੇ ਵੀ ਭਾਈ ਮਾ ਸਿੰਘ ਨੇ ਬੜਾ ਮਹਾਨ ਪਰ ਉਪਕਾਰ ਕੀਤਾ ਮਾਝੇ ਦੇ ਸਿੱਖਾਂ ਉੱਤੇ।
ਅਪਰ ਨਲੀ ਨਸਰੇ ਉਚਾਰਾ।
ਕਿ ਅਸੀਂ ਭਾਈ ਮਾ ਸਿੰਘ ਨੂੰ ਕਹਿੰਦੇ ਰਹੇ ਵੀ ਕੁਝ ਹੋਰ ਮੰਗ ਲੈ, ਪਰ ਉਹਨੇ ਸਾਡੇ ਕੋਲੋਂ ਕੁਝ ਹੋਰ ਨਹੀਂ ਮੰਗਿਆ, ਉਹਨੇ ਕੇਵਲ ਮਾਝੇ ਦੇ ਸਿੱਖਾਂ ਉੱਤੇ ਮਹਾਨ ਪਰਉਪਕਾਰ ਕਰਕੇ ਉਹਨਾਂ ਸਾਰੇ ਮਾਝੇ ਦੇ ਸਿੱਖਾਂ ਦੀ ਟੁੱਟੀ ਗੰਢੀ ਹੈ।
ਮੇਲ ਲਈ ਟੁੱਟੀ ਸਭ ਸੰਗਤ।
ਸਾਰੀ ਟੁੱਟੀ ਹੋਈ ਸੰਗਤ ਅਸੀਂ ਆਪਣੇ ਨਾਲ ਮੇਲ ਲਈ ਹੈ।
ਭਏ ਪ੍ਰਵੇਸ਼ ਗੁਰੂ ਕੀ ਪੰਗਤ।
ਉਹ ਸਾਰੀ ਟੁੱਟੀ ਹੋਈ ਜਿਹੜੀ ਸੰਗਤ ਸੀ ਗੁਰੂ ਕੀ ਸੰਗਤ ਵਿੱਚ ਪ੍ਰਵੇਸ਼ ਕਰ ਗਈ ਹੈ, ਉਹਨਾਂ ਸਾਰੀਆਂ ਟੁੱਟੀਆਂ ਹੋਈਆਂ ਸੰਗਤਾਂ ਦਾ ਗੁਰੂ ਸੰਗਤਾਂ ਨਾਲ ਮੇਲ ਹੋ ਗਿਆ ਹੈ।
ਸੰਗੀ ਸਭਨ ਸੁਣਾਏ ਬਖਾਨਾ।
ਮਹਾਰਾਜ ਜੀ ਸੋਚਿਆ ਫਿਰ ਆਪਣੇ ਨਾਲ ਦੇ ਸਾਰੇ ਸੰਗੀਆਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸੁਣਾ ਕੇ ਬੋਲੇ।
ਭਲੋ ਕਾਜ ਕੀਨ ਸੇਤ ਠਾਨਾ।
ਮਹਾਰਾਜ ਜੀ ਕਹਿੰਦੇ ਭਾਈ ਭਲਾ ਕੰਮ ਕੀਤਾ, ਭਲਾ ਕਾਰਜ ਕੀਤਾ ਤੁਸੀਂ ਹਿੱਤ ਕਰਕੇ।
ਗੁਰ ਸਿੱਖੀ ਕੀ ਬੜ ਬੁਨਿਆਦ।
ਗੁਰੂ ਕੀ ਸਿੱਖੀ ਦੀ ਬੁਨਿਆਦ ਬੜੀ ਡੂੰਘੀ ਹੈ, ਗੁਰੂ ਕੀ ਸਿੱਖੀ ਦੀ ਬੁਨਿਆਦ ਨੀਂਹ ਬਹੁਤ ਡੂੰਘੀ ਤੇ ਬੜੀ ਮਜ਼ਬੂਤ ਹੈ।
ਗੁਰਸਿੱਖੀ ਕੀ ਬਦ ਬੁਨਿਆਦ ਬਿਗੜੀ ਗਈ ਉਹ ਤੀਹ ਤੋਂ ਬਾਅਦ।
ਜੋ ਵਿਗੜ ਚੱਲੀ ਸੀ ਉਹ ਵਾਦ ਹੋ ਚੱਲੀ ਸੀ। ਮਾਝੇ ਦੇ ਸਿੱਖਾਂ ਨੇ ਆਪਣੀ ਉਹ ਗੁਰਸਿੱਖੀ ਦੀ ਜਿਹੜੀ ਬੁਨਿਆਦ ਸੀ ਉਹ ਆਪਣੇ ਹੱਥੀ ਹਿਲਾ ਕੇ ਰੱਖ ਲਈ ਸੀ।
ਔਰ ਮਿਲਣ ਕੋ ਵਕਤ ਨਾ ਕੋਈ,
ਮੁੜ ਕੇ ਫਿਰ ਦੁਬਾਰਾ ਉਹਨਾਂ ਦਾ ਸਾਡੇ ਨਾਲ ਮਿਲਣ ਦਾ ਵਕਤ ਨਹੀਂ ਸੀ ਹੋਣਾ।
ਪ੍ਰਾਣ ਦੇਣ ਲੋ ਅਬ ਕੇ ਤੋਏ,
ਉਹਨਾਂ ਨੇ ਪ੍ਰਾਣ ਦੇਣ ਤੱਕ ਦੀ ਕਿਰਤ ਕੀਤੀ ਆ ਉਸ ਬੁਨਿਆਦ ਨੂੰ ਰੱਖਣ ਵਾਸਤੇ।
ਹੁਣ ਐਸੋ ਹੋਮਨ ਉਪਕਾਰੀ,
ਇਹੋ ਜੇ ਮਹਾਨ ਪਾਰ ਉਪਕਾਰੀ ਹੋਣਾ ਭਾਈ ਮਾਂ ਸਿੰਘ ਵਾਂਗੂ।
ਤਜ ਨਿਜ ਹਿੱਤ ਇਹ ਬਾਤ ਸੁਧਾਰੇ,
ਆਪਣਾ ਹਿੱਤ ਛੱਡ ਕੇ ਆਪਣਾ ਭਲਾ ਛੱਡ ਕੇ ਆਪਣੇ ਇਲਾਕੇ ਦਾ ਭਲਾ ਮੰਗਿਆ, ਆਪਣੇ ਇਲਾਕੇ ਦਾ ਆਪਣੇ ਦੇਸ਼ ਦਾ ਭਲਾ ਮੰਗਿਆ।
ਗੁਰਸਿੱਖੀ ਰੱਖੀ ਤਿਸ ਦੇਸ਼,
ਉਸ ਦੇਸ਼ ਦੀ ਗੁਰਸਿੱਖੀ ਭਾਈ ਮਾਂ ਸਿੰਘ ਨੇ ਰੱਖ ਵਿਖਾਈ ਹੈ।
ਤੇ ਕਦੀਮੀ ਸਿੱਖ ਅਸ਼ੇਸ਼,
ਇਹੋ ਜੇ ਸਾਡੇ ਕਦੀਮੀ ਮੁੱਢ ਕਦੀਮੀ ਅਸ਼ੇਸ਼ੂ ਸਿੱਖ ਹਨ।
ਸ਼੍ਰੀ ਗੁਰੂ ਨਾਨਕ ਆਦਿਕ ਔਰ ਵਿਚਰੇ ਬਸੇ ਅਧਿਕ ਤਿਸ ਟੋਰ।
ਗੁਰੂ ਨਾਨਕ ਸਾਹਿਬ ਔਰ ਵੱਡੇ ਸਤਿਗੁਰੂ ਜੀ ਉਸ ਇਲਾਕੇ ਵਿਚ ਮਾਝੇ ਦੇ ਇਲਾਕੇ ਚ ਬਹੁਤ ਵਿਚਰੇ ਨੇ। ਵੱਡੇ ਸਤਿਗੁਰਾਂ ਨੇ ਉਸ ਮਾਝੇ ਦੇ ਇਲਾਕੇ ਚ ਬਹੁਤ ਜ਼ਿਆਦਾ ਚਰਨ ਪਾਏ ਹਨ।
ਸਹੀ ਨਹੀਂ ਕਸਵੱਟੀ ਅਬਕੇ,
ਕਹਿੰਦੇ ਪਰ ਹੁਣ ਦੀ ਕਸਵੱਟੀ ਉਹਨਾਂ ਕੋਲੋਂ ਸਹੀ ਨਹੀਂ ਸੀ ਗਈ। ਹੁਣ ਜਿਹੜੀ ਕਸਵੱਟੀ ਅਸੀਂ ਉਹਨਾਂ ਮਾਝੇ ਦੇ ਸਿੱਖਾਂ ਤੇ ਲਾਈ ਸੀ ਉਹ ਕਸਵੱਟੀ ਉਹਨਾਂ ਕੋਲੋਂ ਸਹੀ ਨਹੀਂ ਸੀ ਗਈ।
ਖਾਰਜ ਸਿੱਖੀ ਕੀਨਸ ਤਬਕੇ,
ਉਸੇ ਵਕਤ ਦੀ ਉਹਨਾਂ ਨੇ ਗੁਰਸਿੱਖੀ ਖਾਰਜ ਕਰ ਦਿੱਤੀ, ਅਸੀਂ ਉਹਨਾਂ ਨੂੰ ਗੁਰਸਿੱਖੀ ਤੋਂ ਖਾਰਜ ਕਰ ਦਿੱਤਾ।
ਮਹਾਂ ਸਿੰਘ ਬਨ ਮਹਾਂ ਸਿੰਘ ਅਬ ਭਰ ਲੈ ਦੇਸ਼ ਉਧਾਰ ਦਿਓ ਸਭ।
ਪਰ ਭਾਈ ਮਾਂ ਸਿੰਘ ਨੇ ਮਹਾਨ ਸਿੰਘ ਬਣ ਕੇ ਬਲਵਾਨ ਸਿੰਘ ਬਣ ਕੇ ਵਰ ਲੈ ਲਿਆ ਸਾਡੇ ਕੋਲੋਂ ਆਪਣੇ ਉਸ ਦੇਸ਼ ਵਾਸਤੇ, ਔਰ ਆਪਣੇ ਸਾਰੇ ਦੇਸ਼ ਦਾ ਉਧਾਰ ਭਾਈ ਮਾਂ ਸਿੰਘ ਨੇ ਕੀਤਾ ਹੈ।
ਸ਼੍ਰੀ ਪ੍ਰਭੂ ਬਾਰੋ ਚਾਰੇ,
ਤਾਂ ਇਹ ਗੱਲ ਸਤਿਗੁਰਾਂ ਨੇ ਕਈ ਵਾਰ ਆਖੀ, ਕਹਿੰਦੇ ਮਾਝੇ ਦੀ ਸਿੱਖੀ ਮਾਂ ਸਿੰਘ ਨੇ ਰੱਖ ਵਿਖਾਈ ਹੈ, ਮਾਝੇ ਦੀ ਸਿੱਖੀ ਮਾਂ ਸਿੰਘ ਨੇ ਰੱਖੀ ਹੈ, ਮਾਂ ਸਿੰਘ ਦਾ ਪਰ ਉਪਕਾਰ ਹੈ ਸਾਰੇ ਮਾਝੇ ਦੇ ਸਿੱਖਾਂ ਉੱਤੇ।
ਟੂਟੀ ਮੇਲਨ ਬਾਤ ਚਿਤਾਰੇ,
ਇਹ ਗੱਲ ਬਾਰ ਬਾਰ ਮਹਾਰਾਜ ਜੀ ਚਿਤਾਰਦੇ ਨੇ ਜੋ ਭਾਈ ਮਾਂ ਸਿੰਘ ਨਾਲ ਮਹਾਰਾਜ ਜੀ ਨੇ ਬਚਨ ਕੀਤੇ ਸਨ।
ਭੂਤ ਭਵਿੱਖ ਵਿਚਾਰ ਪ੍ਰਸੰਗ,
ਇਹਦਾ ਭੂਤ ਭਵਿੱਖ ਦਾ ਪ੍ਰਸੰਗ ਮਹਾਰਾਜ ਜੀ ਵਿਚਾਰਦੇ ਹਨ।
ਭਏ ਆਨੰਦ ਪ੍ਰਭੂ ਸਰਬੰਗ,
ਮਹਾਰਾਜ ਜੀ ਆਨੰਦ ਸਹਿਤ ਹੋਏ ਨੇ, ਖੁਸ਼ੀਆਂ ਤੇ ਖੇੜਿਆਂ ਸਹਿਤ ਹੋਏ ਹਨ।
ਚੋਪੇ ਖਾਨਾ ਗਯੋ ਕਪੂਰੇ ਪਾਤ,
ਉਧਰੋ ਖਾਨ ਜਿਹੜਾ ਕਪੂਰੇ ਨੇ ਸਤਿਗੁਰਾਂ ਅੱਗੇ ਮੂੰਹ ਰੱਖਾ ਲਾ ਕੇ ਭੇਜਿਆ ਸੀ ਨਾ ਰਸਤਾ ਦੱਸਣ ਵਾਸਤੇ, ਜਿਹਨੇ ਪਾਣੀ ਮਹਾਰਾਜ ਜੀ ਨੂੰ ਮੁੱਲ ਦਿੱਤਾ ਸੀ, ਉਹ ਖਾਨ ਹੁਣ ਵਾਪਸ ਚਲਾ ਗਿਆ ਕਪੂਰੇ ਦੇ ਕੋਲ।
ਗੁਰ ਕੀ ਗਤ ਨੇ ਕਰੀ ਪ੍ਰਕਾਸ਼,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਗੱਤ ਹੈ ਉਹ ਨੀ ਜਾ ਕੇ ਦੱਸੀ।
ਦੂਸ਼ਣ ਹੀ ਲਸ਼ਕਰ ਮੈਂ ਰਹਿ,
ਚੁੱਪ ਕਰਕੇ ਲਸ਼ਕਰ ਦੇ ਵਿੱਚ ਹੀ ਰਿਹਾ।
ਬਿਦਤੈ ਗੁਰੂ ਆਪ ਹੀ ਲੈ,
ਜਾਣਦਾ ਕਿ ਜਦ ਗੁਰੂ ਜੀ ਪ੍ਰਗਟ ਹੋਣਗੇ ਆਪੇ ਸਾਰਾ ਕੁਝ ਪਤਾ ਲੱਗ ਜਾਏਗਾ।
ਥਲ ਜਲ ਹੀਨ ਜਾਨ ਗੁਣ ਖਾਨੇ,
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖਿਆ ਕਿ ਇਸ ਜਗ੍ਹਾ ਤੇ ਪਾਣੀ ਦੀ ਕਮੀ ਹੈ, ਇੱਥੇ ਪਾਣੀ ਨਹੀਂ ਮਿਲਣਾ।
ਚੱਲ ਬੇਹੇਤ ਚਿਓ ਅਗਵਾਨੇ,
ਮਹਾਰਾਜ ਜੀ ਨੇ ਇੱਥੋਂ ਅੱਗੇ ਚਾਲਾ ਮਾਰਨ ਦੀ ਤਿਆਰੀ ਕੀਤੀ ਮੁਕਤਸਰ ਸਾਹਿਬ ਤੋਂ।
ਰਾਖੇ ਚਾਕਰ ਜੇ ਬਹਿਰਾ,
ਜਿਹੜੇ ਬੈਰਾੜ ਮਹਾਰਾਜ ਜੀ ਨੇ ਆਪਣੇ ਕੋਲ ਚਾਕਰ ਰੱਖੇ ਸਨ।
ਚਲੋ ਅਗਰ ਤੁਮ ਪਿੱਖੀ ਉਜਾੜ,
ਕਹਿਣ ਲੱਗੇ ਜੀ ਚਲੋ ਮਹਾਰਾਜ ਜੀ ਅੱਗੇ ਚੱਲੀਏ, ਕਿਉਂਕਿ ਇੱਥੇ ਹੁਣ ਆਪਾਂ ਬਹੁਤ ਵੱਡੀ ਭਾਰੀ ਉਜਾੜ ਵੇਖ ਲਈ ਹੈ।
ਨਿਰਮਲ ਜਲ ਕੋ ਥਲ ਜਿਤ ਪਾਵੋ, ਚਲੋ ਸ਼ੀਘਰ ਤੈ ਸਿਵਰ ਟਿਕਾਵੋ।
ਮਹਾਰਾਜ ਜੀ ਕਹਿੰਦੇ ਭਾਈ ਬਰਾੜੋ ਚਲੋ ਅੱਗੇ ਚੱਲ ਕੇ ਕਿਤੇ ਨਿਰਮਲ ਜਲ ਦੀ ਭਾਲ ਕਰੋ, ਜਿੱਥੇ ਕਿੱਥੇ ਤੁਹਾਨੂੰ ਨਿਰਮਲ ਜਲ ਮਿਲੇ ਉਥੇ ਚੱਲ ਕੇ ਆਪਣਾ ਡੇਰਾ ਟਿਕਾਓ, ਉਥੇ ਚੱਲ ਕੇ ਆਪਣਾ ਸਿਵਰ ਕਰੋ।
ਚੋਪਏ ਇਮਕੈ ਤੁਰ ਤੁਰੰਗਮ ਚੱਲੇ।
ਇਦਾਂ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਘੋੜਾ ਟੋਰਿਆ ਹੈ।
ਇੱਕ ਸਰਾਏ ਰੀ ਤਲ ਭਲੇ,
ਚਲਦਿਆਂ ਚਲਦਿਆਂ ਮਹਾਰਾਜ ਜੀ ਨੇ ਇੱਕ ਸਰਾਂ ਵੇਖੀ ਹੈ।
ਤਹੀ ਸਰੋਵਰ ਸੁੰਦਰੇਰਾ,
ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਬੜਾ ਸੁੰਦਰ ਸਰੋਵਰ ਵੇਖਿਆ ਹੈ।
ਇਸਕੇ ਤੀਰ ਕਰਿਓ ਗੁਰ ਡੇਰਾ,
ਸਰੋਵਰ ਦੇ ਵਿੱਚ ਪਾਣੀ ਭਰਿਆ ਹੋਇਆ ਵੇਖਿਆ, ਤੋ ਮਹਾਰਾਜ ਜੀ ਨੇ ਸਰੋਵਰ ਦੇ ਕੰਢੇ ਉੱਤੇ ਹੀ ਡੇਰਾ ਕੀਤਾ ਹੈ।
ਕਹਿ ਉੱਤੇ ਤੁਰੰਗ ਲਗਾਏ,
ਕਿੱਥੇ ਕਿੱਥੇ ਉਤਰ ਕੇ ਸਾਰਿਆਂ ਨੇ ਆਪੋ ਆਪਣੇ ਘੋੜੇ ਬੰਨ ਦਿੱਤੇ ਹਨ।
ਕਾਸ਼ਟ ਕੱਟੇ ਕਰਵਾਏ,
ਘਾਹ ਪੱਠਾ ਦਾਣਾ ਪੱਠਾ ਜੋ ਘੋੜਿਆਂ ਵਾਸਤੇ ਚਾਹੀਦਾ ਉਹ ਇਕੱਠਾ ਕਰਵਾਇਆ ਹੈ।
ਵਿਚਰਤ ਭਏ ਸਿੰਘ ਜੈ ਕਾ,
ਇਸ ਤਰ੍ਹਾਂ ਸਿੰਘ ਇੱਧਰ ਉੱਧਰ ਫਿਰਨ ਲੱਗੇ ਨੇ, ਵਿਚਰਨ ਲੱਗੇ ਹਨ।
ਇੱਕ ਸਾਧਕੋ ਆਸ਼ਰਮ ਤਾ,
ਉੱਥੇ ਹੀ ਸਰਾਂ ਦੇ ਨਾਲ ਹੀ ਜਿੱਥੇ ਮਹਾਰਾਜ ਜੀ ਨੇ ਸਰੋਵਰ ਤੇ ਡੇਰਾ ਕੀਤਾ ਸੀ, ਸਰੋਵਰ ਦੇ ਪਾਰਲੇ ਪਾਸੇ ਇੱਕ ਸਾਧ ਦਾ ਡੇਰਾ ਸੀ।
ਭੋਜਨ ਲੱਗਿਓ ਸੇਵਕਨ ਸੋਏ,
ਸਾਧ ਨੇ ਜਦੋਂ ਉੱਥੇ ਬੰਦੇ ਫਿਰਦੇ ਵੇਖੇ ਵੀ ਇੱਧਰ ਉੱਧਰ ਕਈ ਬੰਦੇ ਫਿਰ ਰਹੇ ਨੇ, ਉਹ ਆਪਣੇ ਚੇਲਿਆਂ ਨੂੰ ਪੁੱਛਣ ਲੱਗਾ।
ਪਰਲੇ ਤੀਰ ਤਾਲਕੇ ਹੋਏ,
ਕਹਿੰਦਾ ਵੀ ਆ ਸਰੋਵਰ ਦੇ ਪਾਰਲੇ ਪਾਸੇ ਪਾਰਲੇ ਕਿਨਾਰੇ ਦੇ ਉੱਤੇ
ਉਤਰਿਓ ਕੌਣ ਬੋਲ ਸੁਨੀਅੰਤੇ, ਕਿਤੇ ਆਏ ਕਹਾ ਗਮਨੰਤੇ।
ਕਹਿੰਦਾ ਵੀ ਆ ਕੌਣ ਉਤਰੇ ਨੇ ਪਾਰਲੇ ਪਾਸੇ ਸਰੋਵਰ ਦੇ ਕੰਢੇ ਤੇ, ਕੌਣ ਨੇ ਕਿੱਥੋਂ ਆਏ ਨੇ ਤੇ ਅੱਗੇ ਕਿੱਥੇ ਜਾ ਰਹੇ ਹਨ।
ਤਿਸ ਕੇ ਦਾਸਨ ਦਿਓ ਬਤਾਏ,
ਜਿਹੜੇ ਦਾਸ ਸਨ ਉਹਨਾਂ ਨੇ ਆਪਣੇ ਉਸ ਸਾਧ ਨੂੰ ਦੱਸ ਦਿੱਤਾ ਸਾਰੀ ਗੱਲ ਪੁੱਛ ਕੇ।
ਗੁਰੂ ਮਰੇਲਾ ਉਤਰਿਓ ਆਏ,
ਕਹਿਣ ਲੱਗੇ ਤੁਰਕਾਂ ਨੂੰ ਮਾਰਨ ਵਾਲਾ ਗੁਰੂ ਆਇਆ ਹੋਇਆ ਹੈ। ਗੁਰੂ ਮਰੇਲਾ ਤੋਂ ਭਾਵ ਹੈ ਜਿਹੜਾ ਤੁਰਕਾਂ ਨੂੰ ਮਾਰਨ ਵਾਲਾ ਗੁਰੂ ਹੈ, ਉਹ ਇੱਥੇ ਆ ਕੇ ਉਤਰਿਆ ਹੋਇਆ।
ਤੁਰਕਨ ਸੰਗ ਜੰਗ ਕਰ ਭਾਰੇ,
ਜਿਹੜੇ ਤੁਰਕਾਂ ਨਾਲ ਬੜੇ ਬੜੇ ਭਾਰੇ ਜੰਗ ਲੜੇ ਨੇ, ਬੜੀਆਂ ਬੜੀਆਂ ਵੱਡੀਆਂ ਜੰਗਾਂ ਤੁਰਕਾਂ ਦੇ ਨਾਲ ਲੜੀਆਂ ਹਨ।
ਕੇਤੀ ਬਾਰ ਹਜ਼ਾਰੋਂ ਗਾਰੇ,
ਪਤਾ ਨੀ ਕਿਤਨੀ ਕੁ ਵਾਰ ਜੰਗ ਲੜੇ ਨੇ, ਔਰ ਹਜ਼ਾਰਾਂ ਦੀ ਗਿਣਤੀ ਵਿੱਚ ਲੱਖਾਂ ਦੀ ਗਿਣਤੀ ਵਿੱਚ ਤੁਰਕਾਂ ਨੂੰ ਜੰਗ ਦੇ ਮੈਦਾਨ ਵਿੱਚ ਗੁਰੂ ਜੀ ਨੇ ਮਾਰ ਸੁੱਟਿਆ ਹੈ।
ਸੁਨਤ ਸਾਧ ਬੂਜਨ ਲੱਗ ਫੇਰੇ,
ਸੁਣ ਕੇ ਉਹ ਸਾਧ ਫਿਰ ਪੁੱਛਣ ਲੱਗਾ।
ਆਰ ਬੱਲਾ ਕੇਤੀ ਗੁਰ ਕੇਰੇ,
ਕਹਿੰਦਾ ਇਹ ਦੱਸੋ ਵੀ ਜਿਹੜਾ ਇਹ ਗੁਰੂ ਉਤਰਿਆ ਇੱਥੇ ਪਾਰਲੇ ਪਾਸੇ, ਜਿਹੜਾ ਤੁਰਕਾਂ ਨਾਲ ਤੁਸੀਂ ਕਹਿੰਦੇ ਹੋ ਜੰਗ ਲੜ ਕੇ ਆਇਆ, ਉਹ ਕਿੰਨੀ ਕੁ ਉਮਰ ਦਾ ਹੋਵੇਗਾ, ਉਹਦੀ ਕਿੰਨੀ ਕੁ ਉਮਰ ਹੋਵੇਗੀ,
ਇਤਕ ਸਿੱਖ ਸੇਵਕ ਹੈ ਸੰਗ,
ਉਹਨਾਂ ਨਾਲ ਕਿੰਨੇ ਕੁ ਸਿੱਖ ਸੇਵਕ ਦੇ ਨਾਲ ਹਨ।
ਉਤਰਿਓ ਆਨ ਕਰਤੀ ਜੰਗ,
ਸੁਣਿਆ ਵੀ ਹੁਣ ਜੰਗ ਕਰਕੇ ਹੀ ਉਤਰੇ ਨੇ, ਪਿੱਛੇ ਵੀ ਹੁਣ ਜੰਗ ਹੀ ਕਰਕੇ ਆਏ ਨੇ।
ਤਾਂ ਸਿੰਘ ਸੋ ਵਿਚਰਤ ਗਏ,
ਇਹਨੇ ਨੂੰ ਇਹ ਗੱਲਾਂ ਕਰ ਰਹੇ ਸੀ ਸਾਧ ਤੇ ਉਹਦੇ ਚੇਲੇ, ਇਹਨੇ ਨੂੰ ਇੱਕ ਸਿੰਘ ਟੁਰਦਾ ਟੁਰਦਾ ਉੱਥੇ ਜਾ ਪਹੁੰਚਿਆ ਸਾਧ ਦੇ ਕੋਲ।
ਦੂਜੀ ਬਾਤ ਬਤਾਵਤ ਭਏ,
ਸਾਧ ਨੇ ਸਿੰਘ ਦੇ ਕੋਲੋਂ ਪੁੱਛ ਲਿਆ, ਸਿੰਘ ਨੂੰ ਕਹਿਣ ਲੱਗਾ, ਕਹਿੰਦਾ ਵੀ ਤੁਹਾਡਾ ਗੁਰੂ ਕਿੰਨੀ ਕੁ ਉਮਰ ਦਾ ਹੈ, ਕਿੱਥੋਂ ਆਏ ਹੋ, ਚੱਲ ਕੇ ਅੱਗੇ ਕਿੱਥੇ ਨੂੰ ਜਾ ਰਹੇ ਹੋ।
ਬਰਸ ਤੀਸ ਤੇ ਉੱਪਰ ਚਰੇ, ਚਾਲੀ ਸੰਮਤ ਕੋ ਲੱਕ ਤਰੇ,
ਸਿੰਘ ਨੇ ਦੱਸ ਦਿੱਤਾ ਉਹ ਸਾਧ ਨੂੰ, ਕਹਿੰਦਾ ਸੰਤ ਜੀ ਸਾਡੇ ਗੁਰੂ ਜੀ ਦੀ ਉਮਰ ਤਕਰੀਬਨ ਇਸ ਵੇਲੇ 30 ਤੋਂ ਉੱਪਰ ਤੇ 40 ਦੇ ਨੇੜੇ ਹੈ, ਯਾਨੀ ਕਿ 40 ਕੁ ਬਰਸ ਦੀ ਮਹਾਰਾਜ ਜੀ ਦੀ ਇਸ ਵੇਲੇ 40 ਕੁ ਸਾਲ ਦੇ ਨੇੜੇ ਉਮਰ ਹੈ।
ਸੁਨਤ ਸਾਧ ਤਰਕਤ ਕਹਿ ਬੈਨਾ, ਤਿਸ ਗੁਰ ਤੇ ਹਮਨੇ ਕਿਆ ਲੈਣਾ।
ਜਦੋਂ ਮਹਾਰਾਜ ਜੀ ਦੀ ਉਮਰ ਉਹਨੇ ਸੁਣੀ ਨਾ ਵੀ 40 ਕੁ ਸਾਲ ਦੀ ਉਮਰ ਹੈ, ਤੇ ਸੁਣ ਕੇ ਸਾਧ ਨੇ ਤਰਕ ਕੀਤਾ, ਤਰਕ ਕਰਕੇ ਕਹਿੰਦਾ ਜੇ ਇੰਨੀ ਕੁ ਛੋਟੀ ਜੀ ਉਮਰ ਹੈ ਗੁਰੂ ਦੀ ਤੇ ਫਿਰ ਇਹੋ ਜਿਹੇ ਗੁਰੂ ਕੋਲੋਂ ਅਸੀਂ ਕੀ ਲੈਣਾ ਭਲਾ, ਇਹੋ ਜਿਹੇ ਗੁਰੂ ਕੋਲੋਂ ਅਸੀਂ ਕੀ ਲੈਣਾ ਜਿਹਦੀ ਇੰਨੀ ਛੋਟੀ ਉਮਰ ਹੈ।
ਸਦੀ ਸਾਧਨਾ ਹੋਏ ਨਾ ਕੋਈ,
ਉਹਨੇ ਕਿਹੜਾ ਕੋਈ ਸਾਧਨਾ ਸਾਧੀ ਹੋਣੀ, ਇੰਨੀ ਕੁ ਛੋਟੀ ਜੀ ਉਮਰ ਦੇ ਵਿੱਚ ਕਿੰਨੀ ਕੁ ਸਾਧਨਾ ਕੀਤੀ ਹੋਣੀ, ਕੋਈ ਸਾਧਨਾ ਨੀ ਕੀਤੀ ਹੋਣੀ।
ਸ਼ਾਂਤ ਸਮੇਤ ਨਹੀਂ ਚਿਤ ਹੋਏ,
ਉਹਨਾਂ ਦਾ ਹਿਰਦਾ ਵੀ ਹਾਲੇ ਸ਼ਾਂਤੀ ਸਮੇਤ ਨਹੀਂ ਹੋਣਾ, ਉਹਨਾਂ ਦਾ ਹਿਰਦਾ ਵੀ ਹਾਲੇ ਸ਼ਾਂਤ ਨਹੀਂ ਹੋਣਾ।
ਤਿਸ ਕੋ ਕਹਿਓ ਸਿੰਘ ਸੁਣ ਆਏ,
ਸਾਧ ਨੇ ਇਹ ਗੱਲ ਆਖੀ ਨਾ ਸੁਣ ਕੇ ਸਿੰਘ ਨੂੰ ਗੁੱਸਾ ਵੀ ਲੱਗਾ ਵੀ ਸਾਡੇ ਸਤਿਗੁਰਾਂ ਵਾਸਤੇ ਗੱਲ ਕਹਿੰਦਾ ਸਾਧ। ਸੁਣ ਕੇ ਉਹ ਸਿੰਘ ਮਹਾਰਾਜ ਜੀ ਕੋਲ ਵਾਪਸ ਆ ਗਿਆ।
ਤਰਕ ਹਿਰਦੇ ਕਰਕਤ ਖੁਨਸਾਏ,
ਜਿਹੜੀ ਤਰਕ ਸਾਧ ਨੇ ਕੀਤੀ ਸੀ ਗੁਰੂ ਸਾਹਿਬ ਤੇ ਉਹ ਤਰਕ ਸਿੰਘ ਦੇ ਹਿਰਦੇ ਚ ਕੜਕ ਰਹੀ ਹੈ, ਸਿੰਘ ਦੇ ਹਿਰਦੇ ਵਿਚ ਬਹੁਤ ਜ਼ਿਆਦਾ ਦੁੱਖ ਦੇ ਰਹੀ, ਤਕਲੀਫ ਦੇ ਰਹੀ ਹੈ।
ਮਿਲੇ ਆਲ ਜਬ ਸਤਿਗੁਰ ਪਾਤ,
ਜਦੋਂ ਸਿੰਘ ਵਾਪਸ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਿਲਿਆ।
ਕਹੀ ਸਾਧਕੀ ਕਰੀ ਪ੍ਰਕਾਸ਼,
ਉਹ ਸਾਧ ਨੇ ਕਹੇ ਸਨ ਬੋਲ, ਉਹ ਸਾਰੇ ਬੋਲ ਸਿੰਘ ਨੇ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਸੁਣਾਏ ਹਨ।
ਸੁਣ ਗੁਰ ਕਹਿਓ ਸਾਧ ਬੋ ਦਿਨ ਕੋ,
ਮਹਾਰਾਜ ਜੀ ਨੇ ਜਦੋਂ ਸੁਣਿਆ ਵੀ ਸਾਧ ਨੇ ਆਹ ਗੱਲਾਂ ਕਹੀਆਂ, ਸੁਣ ਕੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿੰਦੇ ਸਾਧ ਨੇ ਬਹੁਤ ਲੰਮੀ ਜ਼ਿੰਦਗੀ ਮਾਣੀ ਹੈ।
ਆਰ ਬਲਾ ਗੁਮਾਨ ਬੋ ਮਨ ਕੋ,
ਇਹਦੇ ਮਨ ਵਿੱਚ ਆਪਣੀ ਉਮਰ ਦਾ ਮਾਣ ਹੈ ਕਿ ਮੇਰੀ ਉਮਰ ਬੜੀ ਲੰਮੀ ਹੈ, ਇਹਨੂੰ ਆਪਣੀ ਲੰਮੀ ਤੇ ਦੀਰਘ ਉਮਰ ਦਾ ਬੜਾ ਭਾਰੀ ਮਾਣ ਤੇ ਹੰਕਾਰ ਹੈ ਸਾਧ ਨੂੰ।
ਕਿਥਕ ਚੇਲਕਾ ਤਿਸਕੇ ਆਏ,
ਇਹਨੇ ਨੂੰ ਉਹਦੇ ਕੁਝ ਚੇਲੇ ਵੀ ਆ ਗਏ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ।
ਦਰਸ਼ਨ ਕਰੇ ਥਿਰੇ ਤਿਸ ਥਾਏ,
ਚੇਲਿਆਂ ਨੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ, ਮੱਥਾ ਟੇਕ ਕੇ ਮਹਾਰਾਜ ਜੀ ਦੇ ਕੋਲ ਥਿਰ ਹੋ ਕੇ ਬੈਠ ਗਏ।
ਤਬ ਸਿੱਕਣ ਬੂਝਿਓ ਪ੍ਰਭ ਪਾਕ, ਬੈਸ ਸਾਧਕੀ ਕੇਤਕ ਨਾਥ।
ਉਸ ਵੇਲੇ ਉਹ ਪੁੱਛਣ ਲੱਗੇ ਚੇਲੇ, ਮਹਾਰਾਜ ਜੀ ਸਿੰਘ ਪੁੱਛਣ ਲੱਗੇ ਸਤਿਗੁਰਾਂ ਨੂੰ, ਮਹਾਰਾਜ ਇਹ ਸਾਧ ਦੀ ਉਮਰ ਕਿੰਨੀ ਕੁ ਲੰਮੀ ਹੋਵੇਗੀ, ਜਿਹੜੀ ਉਸ ਉਮਰ ਦਾ ਉਹ ਮਾਣ ਕਰਦਾ, ਉਹਦੀ ਕਿੰਨੀ ਕੁ ਦੀਰਘ ਆਯੂ, ਕਿੰਨੀ ਕੁ ਲੰਮੀ ਉਮਰ ਹੈ।
ਜਿਸ ਕੋ ਕਰ ਗੁਮਾਨ ਬੋ ਰਹੋ,
ਇਹਦਾ ਉਹ ਬੜਾ ਭਾਰੀ ਗੁਮਾਨ ਤੇ ਹੰਕਾਰ ਆਪਣੇ ਮਨ ਵਿੱਚ ਕਰਦਾ ਹੈ।
ਤਰਕ ਤਰਾਵਰ ਕੋ ਬਚ ਕਯੋ,
ਤੁਹਾਡੇ ਤੇ ਵੀ ਤਰਕ ਕੀਤੀ ਆ ਉਹਨੇ, ਤੁਹਾਡੀ ਛੋਟੀ ਉਮਰ ਦੇ ਉੱਤੇ ਤਰਕ ਕੀਤੀ ਹੈ।
ਗੁਰ ਕੈ ਪੰਚ ਹਜ਼ਾਰ ਬਰਸ, ਖੱਟ ਦੀਆਂ ਉਪਰ ਪੇ ਸਰਸ।
ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਸਾਧ ਦੀ ਉਮਰ ਇਸ ਵਕਤ 5,026 ਸਾਲ ਹੈ,
120
5,026 ਵਰੇ ਇਹਦੀ ਉਮਰ ਹੈ ਇਸ ਵੇਲੇ।
ਸਵਾਸ ਟਿਕਾਏ ਸਮਾਧ ਲਗਾਵੇ,
ਆਪਣੇ ਸਵਾਸ ਦਸਮ ਦੁਆਰ ਵਿੱਚ ਟਿਕਾ ਕੇ ਆਪਣੀ ਸਮਾਧੀ ਲਾ ਕੇ ਬੈਠ ਜਾਂਦਾ ਹੈ।
ਐਸੇ ਸੰਮਤ ਕਿਤਕ ਬਿਤਾਵੇ,
ਉਹ ਸਵਾਸ ਨੂੰ ਟਿਕਾ ਕੇ ਸਮਾਧੀ ਵਿੱਚ ਬੈਠਿਆ ਕਈ ਕਈ ਸਾਲ ਬਤੀਤ ਕਰ ਦਿੰਦਾ ਹੈ।
ਕਬ ਕਬ ਤਜਨ ਸਮਾਧੀ ਕਰੇ,
ਕਦੇ ਕਦੇ ਆਪਣੀ ਸਮਾਧੀ ਵਿੱਚੋਂ ਬਾਹਰ ਆਉਂਦਾ ਹੈ।
ਬੋਲ ਬਿਲੋ ਕਹਿ ਤੇ ਉਤ ਫਿਰੇ,
ਫਿਰ ਬੋਲ ਬੋਲਦਾ, ਗੱਲਾਂ ਬਾਤਾਂ ਕਰਦਾ, ਇਧਰ ਉਧਰ ਫਿਰਦਾ ਹੈ।
ਸੁਣਤ ਚੇਲ ਕਾ ਬਹੁ ਬਿਸਮਾਏ, ਆਪਣੇ ਗੁਰੂ ਸਾਧ ਟਿਗ ਆਏ।
ਸੁਣ ਕੇ ਜਿਹੜੇ ਉਹਦੇ ਚੇਲੇ ਸੀ ਉਹਨਾਂ ਨੂੰ ਵੀ ਨਹੀਂ ਸੀ ਪਤਾ ਵੀ ਸਾਡਾ ਗੁਰੂ ਇੰਨੀ ਲੰਮੀ ਉਮਰ ਵਾਲਾ। ਉਹ ਚੇਲਿਆਂ ਨੇ ਜਦੋਂ ਗੁਰੂ ਸਾਹਿਬ ਦੇ ਮੁਖੋਂ ਇਹ ਗੱਲ ਸੁਣੀ ਤੇ ਸੁਣ ਕੇ ਉਹ ਚੇਲੇ ਆਪਣੇ ਸਾਧ ਕੋਲ, ਆਪਣੇ ਗੁਰੂ ਕੋਲ ਚੱਲ ਕੇ ਆਏ।
ਹੇ ਮਹੰਤ ਜੀ ਸਿੱਖ ਸੁਣ ਗਏ,
ਉਹ ਆ ਕੇ ਕਹਿਣ ਲੱਗੇ ਜਿਹੜੇ ਚੇਲੇ ਸਨ, ਆ ਕੇ ਕਹਿੰਦੇ ਮਹੰਤ ਜੀ ਤੁਹਾਡੇ ਬੋਲ ਸੁਣ ਕੇ ਇੱਕ ਸਿੰਘ ਗੁਰੂ ਸਾਹਿਬ ਦੇ ਕੋਲ ਗਿਆ ਸੀ।
ਉਮਰੀ ਕਹੀ ਬਤਾਵਤ ਬਏ,
ਔਰ ਤੁਸੀਂ ਜੋ ਬੋਲ ਗੁਰੂ ਸਾਹਿਬ ਵਾਸਤੇ ਕਹੇ ਸਨ ਉਹਨੇ ਜਾ ਕੇ ਮਹਾਰਾਜ ਜੀ ਨੂੰ ਦੱਸੇ ਹਨ।
ਬਿਕਸ ਬਦਨ ਤੇ ਗੁਰੂ ਬਖਾਨੇ, ਔਰ ਬਲਾ ਕੋ ਸਾਧ ਗੁਮਾਨੇ।
ਔਰ ਵੇਖ ਕੇ ਮਹਾਰਾਜ ਜੀ ਹੱਸ ਕੇ ਬੋਲੇ, ਕਹਿੰਦੇ ਉਮਰ ਦਾ ਮਾਣ ਹੈ ਸਾਧ ਨੂੰ, ਆਪਣੀ ਲੰਮੀ ਉਮਰ ਦਾ ਦੀਰਘ ਉਮਰ ਦਾ ਬੜਾ ਹੰਕਾਰ ਹੈ।
ਸਿੰਘਨ ਬੂਜੀ ਬੈਸ ਤੁਮਾਰੇ,
ਜਦੋਂ ਸਿੰਘਾਂ ਨੇ ਤੁਹਾਡੀ ਉਮਰ ਬਾਰੇ ਗੁਰੂ ਜੀ ਨੂੰ ਪੁੱਛਿਆ ਕਿ ਮਹਾਰਾਜ ਸਾਧ ਦੀ ਉਮਰ ਕਿੰਨੀ ਕੁ ਹੋਵੇਗੀ,
ਉਹ ਸਗਰੀ ਤਤਕਾਲ ਉਚਾਰੇ,
ਤਤਕਾਲ ਉਸੇ ਵਕਤ ਉਹਨਾਂ ਨੇ ਤੇਰੀ ਸਾਰੀ ਉਮਰ ਦੱਸ ਦਿੱਤੀ ਹੈ।
5,006 ਬੀਆ ਔਰ ਹਮਨੇ ਸੁਣੀ ਉਤੇ ਤਿਸ ਟੋਰ,
ਗੁਰੂ ਜੀ ਨੇ ਦੱਸਿਆ ਕਿ 5,026 ਸਾਲ ਉਮਰ ਹੈ ਗੁਰੂ ਉਹਦੀ ਸਾਧ ਦੀ, ਅਸੀਂ ਆਪ ਕੋਲ ਬਹਿ ਕੇ ਗੁਰੂ ਜੀ ਦੇ ਮੁਖੋਂ ਇਹ ਸੁਣ ਕੇ ਆਏ ਹਾਂ।
ਕਹਿਤ ਸਾਧ ਅਚਰਜ ਸਮੇਤੇ,
ਜਦੋਂ ਇਹ ਚੇਲਿਆਂ ਨੇ ਹੈਰਾਨੀ ਦੇ ਨਾਲ ਸਾਧ ਨੂੰ ਦੱਸਿਆ ਕਿ ਗੁਰੂ ਜੀ ਨੇ ਤੇਰੀ ਉਮਰ ਬਾਰੇ ਇਸ ਤਰ੍ਹਾਂ ਦੱਸਿਆ ਹੈ,
ਏਤਕ ਬੈਸ ਮੈਂ ਸੋ ਜੀ ਏਤ
ਤੇ ਸੁਣ ਕੇ ਬੜਾ ਹੈਰਾਨ ਹੋਇਆ ਵੀ ਗੁਰੂ ਜੀ ਨੂੰ ਕਿਵੇਂ ਪਤਾ ਮੇਰੀ ਇੰਨੀ ਉਮਰ ਹੈ, ਉਹਨਾਂ ਨੂੰ ਕਿਵੇਂ ਪਤਾ। ਫਿਰ ਸੋਚਦਾ ਵੀ 40 ਸਾਲ ਦੀ ਉਮਰ ਕਹਿੰਦੇ ਨੇ ਗੁਰੂ ਜੀ ਦੀ, ਤੇ ਇੰਨੀ ਕੁ ਉਮਰ ਵਿੱਚ ਇੰਨੀ ਸੋਝੀ ਹੈ ਗੁਰੂ ਨੂੰ, ਇੰਨਾ ਗਿਆਨ ਹੈ ਗੁਰੂ ਜੀ ਨੂੰ ਕਿ ਉਹਨਾਂ ਨੂੰ ਮੇਰੀ ਉਮਰ ਤੱਕ ਦਾ ਵੀ ਗਿਆਨ ਹੈ ਕਿ ਮੇਰੀ ਇੰਨੀ ਉਮਰ ਹੈ।
ਸਕਲ ਕਲਾ ਸਮਰੱਥ ਗੁਰ ਪੂਰਾ, ਕਰਨੇ ਉਚਿਤ ਤਿੰਨ ਦਰਸ਼ਨ ਰੂਰਾ।
ਤਾਂ ਇਹੋ ਜਿਹਾ ਗੁਰੂ ਸਕਲ ਕਲਾ ਸਮਰੱਥ ਹੈ, ਉਹਦੇ ਤਾਂ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਨੇ, ਜ਼ਰੂਰ ਉਹਦੇ ਜਾ ਕੇ ਦੀਦਾਰ ਕਰਨੇ ਚਾਹੀਦੇ ਹਨ।
ਉੱਠਿਓ ਤੁਰਤ ਲੈ ਹੱਥ ਸਤੂਰੇ,
ਸੁਣ ਕੇ ਉਸੇ ਵਕਤ ਤੇ ਸਾਧ ਉੱਠਿਆ, ਮੰਤ ਉੱਠਿਆ, ਹੱਥ ਵਿੱਚ ਸੋਟੀ ਲਈ ਤੇ ਸੋਟੀ ਲੈ ਕੇ ਚੱਲ ਪਿਆ।
ਸਨੇ ਸਨੇ ਗਮਨੇ ਉਹ ਪ੍ਰਭ ਉਰੇ,
ਸੋਟੀ ਦੇ ਸਹਾਰੇ ਨਾਲ ਤੁਰਦਾ, ਸਹਿਜੇ ਸਹਿਜੇ ਤੁਰਦਾ ਤੁਰਦਾ ਮਹਾਰਾਜ ਜੀ ਤੱਕ ਗਿਆ ਹੈ।
ਕਹਿ ਗੁਰ ਕੋ ਲਗਿਓ ਦੀਵਾਨ,
ਅੱਗੇ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਪ੍ਰੀਤਮ ਦਾ ਦੀਵਾਨ ਸਜਿਆ ਹੋਇਆ ਹੈ।
ਕਰਤ ਸਿੰਘ ਰਹੁ ਰਾਤ ਬਕਾ,
ਉਸ ਵੇਲੇ ਸਿੰਘ ਸ਼ਾਮ ਦਾ ਸਮਾਂ ਸੀ, ਰਹਿ ਰਾਜ ਸਾਹਿਬ ਦਾ ਪਾਠ ਕਰ ਰਹੇ ਸਨ। ਸੰਧਿਆ ਵੇਲੇ ਦਾ ਦੀਵਾਨ ਮਹਾਰਾਜ ਜੀ ਦਾ ਸਜਿਆ ਹੋਇਆ ਸੀ ਤੇ ਸਿੰਘ ਬੈਠੇ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ, ਸੋਦਰ ਰਹਿ ਰਾਜ ਸਾਹਿਬ ਦਾ ਪਾਠ ਕਰ ਰਹੇ ਸਨ।
ਨਿਕਟ ਪਹੁੰਚ ਕਰ ਠੰਡੋ ਰਹੇ,
ਕੋਲ ਜਾ ਕੇ ਖਲੋਤਾ ਰਿਹਾ, ਜਿੰਨੀ ਦੇਰ ਤੱਕ ਪਾਠ ਹੁੰਦਾ ਰਿਹਾ ਰਹਿ ਰਾਜ ਸਾਹਿਬ ਦਾ, ਇਹ ਸਾਧ ਕੋਲ ਜਾ ਕੇ ਉਨੀ ਦੇਰ ਤੱਕ ਖਲੋਤਾ ਰਿਹਾ।
ਇਹ ਪ੍ਰਭ ਤਿਸ ਬਿਲੋਕ ਕਰ ਕਹਿਓ,
ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਧ ਵੱਲ ਵੇਖਿਆ ਤੇ ਵੇਖ ਕੇ ਗੁਰੂ ਕਲਗੀਧਰ ਜੀ ਬੋਲੇ,
ਸਾਧੋ ਬੈਠ ਜਾਓ ਕਿਉਂ ਖੜਿਓ।
ਮਹਾਰਾਜ ਜੀ ਕਹਿੰਦੇ, ਸੰਤ ਜੀ ਮਹੰਤ ਜੀ ਖਲੋਤੇ ਕਿਉਂ ਹੋ, ਬਹਿ ਜਾਓ, ਖਲੋਤੇ ਕਿਉਂ, ਰਹਿ ਰਾਜ ਸਾਹਿਬ ਦਾ ਜਾਪ ਹੋ ਰਿਹਾ, ਖਲੋਤੇ ਕਿਉਂ, ਖੜੇ ਕਿਉਂ, ਬੈਠ ਜਾਓ।
ਸੰਤ ਪ੍ਰਣਾਮ ਗੁਰੂ ਕੋ ਕਰਿਓ,
ਮਹਾਰਾਜ ਜੀ ਦੇ ਬਚਨ ਸੁਣ ਕੇ ਨੇ ਸਤਿਗੁਰਾਂ ਨੂੰ ਪ੍ਰਣਾਮ ਕੀਤੀ ਹੈ।
ਬੈਠ ਗਇਓ ਸਿੰਘਨ ਮੈਂ ਮਿਲ ਕਰ,
ਜਿੱਥੇ ਸਾਰੇ ਸਿੰਘ ਬੈਠੇ ਸਨ ਉਹਨਾਂ ਵਿੱਚ ਹੀ ਸਾਧ ਆ ਕੇ ਬੈਠ ਗਿਆ।
ਸੁਣਤ ਰਹਿਓ ਰਹਿ ਰਾਜ ਪ੍ਰੇਮ ਧਰ,
ਬੜੇ ਪ੍ਰੇਮ ਨਾਲ ਬਹਿ ਕੇ ਇਹਨੇ ਵੀ ਰਹਿ ਰਾਜ ਸਾਹਿਬ ਦਾ ਪਾਠ ਸੁਣਿਆ, ਪਾਠ ਹੋ ਰਿਹਾ ਸੀ ਰਹਿ ਰਾਜ ਸਾਹਿਬ ਦਾ, ਇਹ ਵੀ ਕੋਲ ਬਹਿ ਕੇ ਬੜੇ ਪਿਆਰ ਤੇ ਅਦਬ ਨਾਲ ਸ੍ਰੀ ਰਹਿ ਰਾਜ ਸਾਹਿਬ ਜੀ ਦਾ ਪਾਠ ਸੁਣਨ ਲੱਗਾ ਹੈ।
ਜਬ ਅਰਦਾਸ ਭੋਗ ਭਰ ਗਇਓ,
ਜਦੋਂ ਰਹਿ ਰਾਜ ਸਾਹਿਬ ਦਾ ਜਾਪ ਕਰਕੇ ਅਰਦਾਸ ਕੀਤੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸੀਏ ਨੇ ਔਰ ਭੋਗ ਪਾਇਆ ਗਿਆ।
ਸਾਧ ਜੋਰ ਕਰ ਉਚਰਤ ਭਇਓ,
ਭੋਗ ਤੋਂ ਬਾਅਦ ਸਾਧ ਨੇ ਹੱਥ ਜੋੜੇ, ਹੱਥ ਜੋੜ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਕਹਿਣ ਲੱਗਾ,
ਚਰਨ ਕਮਲ ਸੋ ਮੋਏ ਲਗਾਵੋ, ਸਿੱਖ ਕਰੋ ਨਿਜ ਰੂਪ ਬੁਝਾਵੋ।
ਕਹਿੰਦਾ ਹੈ ਸਤਿਗੁਰੂ ਮੈਨੂੰ ਆਪਣੇ ਚਰਨ ਕਮਲਾਂ ਨਾਲ ਜੋੜੋ, ਮੈਨੂੰ ਆਪਣੇ ਚਰਨ ਕਮਲਾਂ ਨਾਲ ਲਾਵੋ, ਔਰ ਮਹਾਰਾਜ ਆਪਣੇ ਚਰਨਾਂ ਕਮਲਾਂ ਨਾਲ ਲਾ ਕੇ ਮੈਨੂੰ ਆਪਣਾ ਸਿੱਖ ਬਣਾਓ ਔਰ ਮੈਨੂੰ ਮੇਰੇ ਨਿਜ ਸਰੂਪ ਦਾ ਗਿਆਨ ਕਰਾਓ। ਖਾਲਸਾ ਜੀ ਇੱਥੋਂ ਸੰਕੇਤ ਮਿਲ ਰਿਹਾ ਕਿ 5000 ਸਾਲ ਦੀ ਤਪੱਸਿਆ, ਇੰਨੀ ਤਪੱਸਿਆ ਕਰਕੇ ਵੀ ਆਪਣੇ ਨਿਜ ਸਰੂਪ ਦਾ ਗਿਆਨ ਨਹੀਂ ਹੋਇਆ, ਕਿਉਂਕਿ ਗਿਆਨ ਕੇਵਲ ਗੁਰੂ ਦੀ ਕਿਰਪਾ ਨਾਲ ਹੁੰਦਾ ਹੈ, ਗੁਰੂ ਬਿਨਾਂ ਗਿਆਨ ਨਹੀਂ ਹੁੰਦਾ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ 1000, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਭਾਵੇਂ 5000 ਸਾਲ ਦੀ ਤਪੱਸਿਆ ਸੀ ਪਰ ਗੁਰੂ ਤੋਂ ਬਿਨਾਂ ਅੰਦਰ ਹਨੇਰਾ ਹੀ ਹਨੇਰਾ ਸੀ। ਕਹਿਣ ਲੱਗਾ ਗਰੀਬ ਨਵਾਜ, ਕਿਰਪਾ ਕਰੋ ਮੈਨੂੰ ਆਪਣੇ ਚਰਨੀ ਲਾਓ, ਆਪਣੇ ਚਰਨੀ ਲਾ ਕੇ। ਮਹਾਰਾਜ ਜੀ ਦੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਵੀ ਨੇ ਕਿ ਯੋਗ ਸਿੱਧ ਆਸਣ 84, ਇਹ ਵੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਫਿਰ ਜਨਮੈ, ਹਰਸਿਓ ਸੰਗ ਨਾ ਗਹਿਆ। ਇਹ ਯੋਗ ਸਾਧਨਾ ਕਰਕੇ ਉਮਰ ਬੜੀ ਲੰਮੀ ਹੋ ਗਈ ਪਰ ਪਰਮਾਤਮਾ ਫਿਰ ਵੀ ਪ੍ਰਾਪਤ ਨਹੀਂ ਹੋਇਆ, ਪਰਮੇਸ਼ਰ ਫਿਰ ਵੀ ਨਹੀਂ ਮਿਲ ਸਕਿਆ। ਤੋ ਮਹਾਰਾਜ ਜੀ ਨੂੰ ਕਹਿੰਦਾ ਸਤਿਗੁਰੂ ਕਿਰਪਾ ਕਰੋ ਮੈਨੂੰ ਮੇਰੇ ਨਿਜ ਸਰੂਪ ਦਾ ਗਿਆਨ ਬਖਸ਼ ਦਿਓ
ਤੁਮਰੇ ਦਰਸ਼ਨ ਪਰ ਬਲਿਹਾਰੇ
ਮਹਾਰਾਜ ਮੈਂ ਤੁਹਾਡੇ ਦਰਸ਼ਨਾਂ ਤੋਂ ਬਲਿਹਾਰ ਮੈਂ ਤੁਹਾਡੇ ਦਰਸ਼ਨਾਂ ਤੋਂ ਕੁਰਬਾਨ ਹੋ ਵਾਰੀ ਵੰਝਾ ਕੋਲੀ ਵੰਝਾ ਮਹਾਰਾਜ ਮੈਂ ਤੁਹਾਡੇ ਤੋਂ ਬਲਿਹਾਰ ਮੈਂ ਤੁਹਾਡੇ ਤੋਂ ਕੁਰਬਾਨ
ਸਕਲ ਕਲਾ ਸਮਰੱਥ ਗੁਣ ਭਾਰੇ
ਮਹਾਰਾਜ ਤੁਸੀਂ ਸਰਬ ਕਲਾ ਸਮਰੱਥ ਹੋ ਗੁਣਾਂ ਦੇ ਅਥਾਹ ਸਾਗਰ ਹੋ ਅਥਾਹ ਸਮੁੰਦਰ ਹੋ ਗਰੀਬਨ ਵਾਗ ਸੱਚੇ ਪਾਤਸ਼ਾਹ
ਬਿਗਸ ਬਦਨ ਤੇ ਸ਼੍ਰੀ ਪ੍ਰਭ ਕਹਿ ਤੂੰ ਤੋ ਆਗੇ ਹੀ ਸਿੱਖ
ਮਹਾਰਾਜ ਜੀ ਹੱਸਦਿਆਂ ਹੋਇਆ ਬੋਲੇ ਕਹਿੰਦੇ ਸੰਤ ਜੀ ਤੁਸੀਂ ਤਾਂ ਪਹਿਲਾਂ ਹੀ ਸਿੱਖ ਹੋ ਇਹਨੇ ਆਖਿਆ ਨਾ ਮੈਨੂੰ ਸਿੱਖ ਬਣਾ ਲਓ ਆਪਣੇ ਚਰਨਾਂ ਨਾਲ ਜੋੜ ਕੇ ਸਰੂਪ ਦਾ ਗਿਆਨ ਬਖਸ਼ ਦਿਓ ਮਹਾਰਾਜ ਜੀ ਹੱਸਦਿਆਂ ਬੋਲੇ ਕਹਿੰਦੇ ਤੂੰ ਤਾਂ ਪਹਿਲਾਂ ਹੀ ਸਿੱਖ ਹੈ
ਕੇਵਲ ਕੇ ਸਾਧਨ ਬਹੁਤ ਸਾਦੇ
ਕੇਵਲ ਮੁਕਤੀ ਪ੍ਰਾਪਤ ਕਰਨ ਲਈ ਤੂੰ ਬੜੀ ਕਰੜੀ ਸਾਧਨਾ ਕੀਤੀ ਹੈ ਬੜੀ ਭਾਰੀ ਤਪੱਸਿਆ ਕੀਤੀ ਹੈ ਸਾਧਨਾ ਕੀਤੀ ਹੈ
ਸਮਾਧੀ ਅਗਾਧ ਅਰਾਧੇ
ਬੜੀ ਭਾਰੀ ਅਗਾਧ ਸਮਾਧੀ ਦੀ ਅਰਾਧਨਾ ਕੀਤੀ ਹੈ ਬਰਸਾਂ ਤੱਕ ਸਮਾਧੀ ਦੀ ਸਾਧਨਾ ਕੀਤੀ ਹੈ
ਕਰੋ ਅਕਾਲ ਪੁਰਖ ਕੋ ਬੰਧਨ ਬੰਧਨ ਹੋਵੇ ਬੰਧਨ ਨਿਕੰਦਨ
ਹੇ ਸੰਤ ਜੀ ਅਕਾਲ ਪੁਰਖ ਨੂੰ ਬੰਦਨਾ ਕਰੋ ਔਰ ਅਕਾਲ ਪੁਰਖ ਨੂੰ ਬੰਦਨਾ ਕਰਦਿਆਂ ਤੁਹਾਡੇ ਬੰਧਨ ਕੱਟੇ ਜਾਣਗੇ
ਬੋਲੇ ਸੋਨਿਆ
ਅਕਾਲ ਪੁਰਖ ਨੂੰ ਬੰਦਨਾ ਕਰੋ ਅਕਾਲ ਪੁਰਖ ਨੂੰ ਨਮਸਕਾਰ ਕਰਕੇ ਤੁਹਾਡੇ ਸਾਰੇ ਬੰਧਨ ਨਿਕੰਦਨ ਹੋ ਜਾਣਗੇ ਕੱਟੇ ਜਾਣਗੇ ਨਿਵਿਰਤ ਹੋ ਜਾਣਗੇ
ਇਹ ਕਹਿ ਕਿਰਪਾ ਦੇਟ ਪ੍ਰਵੇਰੇ
ਤਾਂ ਕਹਿ ਕੇ ਮਹਾਰਾਜ ਜੀ ਨੇ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ ਇੱਥੇ ਤੇ ਗੱਲ ਤੱਕਣੀ ਦੀ ਵੀ ਹੈ ਨਾ ਗੱਲਾਂ ਤਾਂ ਅਸੀਂ ਵੀ ਗਿਆਨ ਦੀਆਂ ਕਰ ਲੈਂਦੇ ਹਾਂ ਪਰ ਉਹ ਦ੍ਰਿਸ਼ਟੀ ਕਿੱਥੋਂ ਲਿਆਈਏ ਜਿਹੜੀ ਕਲਗੀਆਂ ਵਾਲੇ ਪਾਤਸ਼ਾਹ ਦੀ ਹੈ ਜਿਹੜੀ ਵੇਖਣੀ ਮਹਾਰਾਜ ਜੀ ਤੱਕਦਿਆਂ ਹੀ ਗਿਆਨ ਦੇ ਦਿੰਦੇ ਨੇ ਉਹ ਕਿੱਥੋਂ ਲਿਆਈਏ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ
ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੇ ਨਦਰ ਨਿਆਲ ਇਨਕੇ ਕਿਰਪਾ ਦ੍ਰਿਸ਼ਟ ਪ੍ਰਭ ਹੇਰੇ ਹਿਰਦੇ ਪ੍ਰਕਾਸ਼ ਭਇਓ ਤਿਸ ਬੇਰੇ
ਇਸ ਤਰ੍ਹਾਂ ਕਹਿ ਕੇ ਜਦੋਂ ਕਿਰਪਾ ਭਰੀ ਦ੍ਰਿਸ਼ਟੀ ਨਾਲ ਮਹਾਰਾਜ ਜੀ ਨੇ ਸਾਧ ਵੱਲ ਵੇਖਿਆ ਵੇਖਣ ਦੀ ਦੇਰੀ ਸੀ ਹਿਰਦੇ ਚ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋ ਗਿਆ ਕਰੋੜਾਂ ਸੂਰਜਾਂ ਦੀ ਰੋਸ਼ਨੀ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਉਹ ਹਿਰਦੇ ਵਿੱਚ ਉਪਜਾਇਆ
ਬਾਰ ਬਾਰ ਬਾਰਜ ਪਦ ਬੰਦਤ
ਪ੍ਰਕਾਸ਼ ਹੋ ਗਿਆ ਨਿਜ ਸਰੂਪ ਦਾ ਖਾਲਸਾ ਜੀ ਹੁਣ ਬਾਰ 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 ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਕਮਲਾਂ ਤੇ ਵੰਦਨਾ ਕਰਦਾ ਹੈ
ਲੱਖ ਗੁਰ ਮਹਿਮਾ ਹਿਰਦੇ ਆਨੰਦ
ਗੁਰਾਂ ਦੀ ਭਾਰੀ ਮਹਿਮਾ ਜਾਣ ਕੇ ਆਪਣੇ ਹਿਰਦੇ ਵਿੱਚ ਬੜਾ ਭਾਰੀ ਆਨੰਦਿਤ ਹੁੰਦਾ ਹੈ
ਬੋਰ ਸਾਧਕ ਸ਼ਰਧਾ ਸੇਤੇ
ਮਹਾਰਾਜ ਜੀ ਨੂੰ ਬੜੀ ਸ਼ਰਧਾ ਨਾਲ ਬੜੀ ਭਾਵਨਾ ਨਾਲ ਬੋਲਿਆ ਕਹਿਣ ਲੱਗਾ
ਏਤਕ ਬੈਸ ਰਸੋ ਜੀ ਏਤੇ
ਲੱਗਾ ਸਤਿਗੁਰੂ ਹੈਰਾਨੀ ਹੈ ਮੈਨੂੰ ਕਿ ਇਤਨੀ ਛੋਟੀ ਉਮਰ ਵਿੱਚ ਆਪ ਜੀ ਨੂੰ ਇਤਨੀ ਸੋਝੀ ਕਿਵੇਂ ਹੈ ਉਮਰ ਸਰੀਰ ਦੀ ਆਪ ਜੀ ਦੀ ਵੇਖਾਂ ਤਾਂ 40 ਸਾਲ ਦੇ ਨੇੜੇ ਹੈ ਇਤਨੀ ਕੁ ਉਮਰ ਵਿੱਚ ਇਤਨੀ ਸੋਝੀ ਇਤਨਾ ਗਿਆਨ ਆਪ ਜੀ ਦੇ ਹਿਰਦੇ ਵਿੱਚ ਕਿਵੇਂ ਹੈ
ਸੁਣ ਕਰ ਸ਼੍ਰੀ ਸਤਿਗੁਰ ਬਖਾਨਾ ਤੁਮੋ ਗੋਦੜਾ ਰੱਖਿਓ ਪੁਰਾਣਾ
ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ ਕਹਿੰਦੇ ਸੰਤ ਜੀ ਤੁਸੀਂ ਇਹ ਗੋਦੜਾ ਪੁਰਾਣਾ ਹੀ ਸਾਂਭ ਕੇ ਰੱਖਿਆ 5000 ਸਾਲ ਹੋ ਗਏ ਨੇ ਇਹ ਗੋਦੜਾ ਤੁਸੀਂ ਉਦੋਂ ਦਾ ਪੁਰਾਣਾ ਹੀ ਸਾਂਭ ਕੇ ਰੱਖਿਆ ਹੋਇਆ
ਕੋਸ਼ਿਸ਼ ਨਹੀਂ ਜਿਹਨੂੰ ਕਰ ਪਾਵੇ
ਕਹਿੰਦਾ ਤੁਸੀਂ ਗੋਦੜਾ ਪੁਰਾਣਾ ਸਾਂਭ ਕੇ ਰੱਖਿਆ ਹੋਇਆ ਅਸੀਂ ਪੁਸ਼ਾਕ ਨਵੀਂ ਪਾ ਲਈ ਹੈ ਇਹ ਸਰੀਰ ਦੇ ਨਾਲ ਗਿਆਨ ਦਾ ਸੰਬੰਧ ਨਹੀਂ ਹੁੰਦਾ ਸਰੀਰ ਦੀ ਉਮਰ ਦੇ ਨਾਲ ਗਿਆਨ ਦਾ ਸੰਬੰਧ ਨਹੀਂ ਹੁੰਦਾ। ਗਿਆਨ ਤਾਂ ਪੂਰਵਲੇ ਜਨਮਾਂ ਦੀ ਤਪੱਸਿਆ ਦੇ ਨਾਲ ਜੁੜਦਾ ਹੈ। ਤੇ ਮਹਾਰਾਜ ਜੀ ਨੇ ਇਸ਼ਾਰਾ ਤਾਂ ਪੂਰਾ ਸਮਝਾਈ ਨਹੀਂ ਗੱਲ ਕਿ ਹੇਮਕੁੰਡ ਪਰਬਤ ਤੇ ਬੈਠਿਆਂ 72 ਚੌਂਕੜੀਆਂ ਅਸੀਂ ਵੀ ਬਹਿ ਕੇ ਤਪ ਕੀਤਾ ਹੈ, ਇਹ ਗਿਆਨ ਉਦੋਂ ਦਾ ਉਜਾਗਰ ਹੋਇਆ। ਪਰ ਮਹਾਰਾਜ ਜੀ ਕਹਿੰਦੇ ਅਸੀਂ ਇਹ ਸਰੀਰ ਨਵੀਨ ਧਾਰਨ ਕੀਤਾ, ਇਹ ਪੁਸ਼ਾਕ ਨਵੀਂ ਧਾਰਨ ਕੀਤੀ ਹੈ, ਤੁਸੀਂ ਪੁਰਾਣਾ ਹੀ ਗੋਦੜਾ ਸਾਂਭਿਆ ਹੋਇਆ। ਨਵਾਂ ਗੋਦੜਾ ਪਾ ਲਈਏ ਨਾ, ਨਵਾਂ ਪੁਸ਼ਾਕ ਪਾ ਲਈਏ, ਉਹ ਸੋਹਣੀ ਲੱਗਦੀ ਹੈ, ਪੁਰਾਣਾ ਗੋਦੜਾ ਚੰਗਾ ਨਹੀਂ ਲੱਗਦਾ। ਨਵੀਂ ਪੁਸ਼ਾਕ ਲੈ ਕੇ ਪਾ ਲਈਏ ਤੇ ਉਹ ਸੁੰਦਰ ਲੱਗਦੀ ਹੈ।
ਬੰਧਨ ਕਰਤ ਸਾਧ ਥਿਰ ਭਇਓ,
ਸਾਧੂ ਨੂੰ ਗੱਲ ਸਮਝ ਆ ਗਈ ਕਿ ਤਪੱਸਿਆ ਇਹ ਸਰੀਰ ਦੀ ਕੇਵਲ ਨਹੀਂ ਆ, ਪੂਰਵਲੇ ਜਨਮਾਂ ਦੀ ਘਾਲਣਾ ਹੈ। ਇਹਨਾਂ ਨੇ ਆਪ ਬੜੀ ਭਾਰੀ ਤਪੱਸਿਆ ਕੀਤੀ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਕਿ ਇਹ ਪਾਰ ਬ੍ਰਹਮ ਅਕਾਲ ਪੁਰਖ ਦਾ ਅਵਤਾਰ ਹਨ, ਪਰਮੇਸ਼ਰ ਦਾ ਅਵਤਾਰ ਹਨ। ਪਾਰ ਬ੍ਰਹਮ ਪਰਮੇਸ਼ਰ ਵਿੱਚ ਔਰ ਇਹਨਾਂ ਵਿੱਚ ਭੇਦ ਨਹੀਂ, ਇਹਦਾ ਆਪਣੇ ਮਨ ਚ ਲੱਖ ਕੇ ਜਾਣ ਕੇ ਉਹ ਸਾਧ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਚਲਾ ਗਿਆ।
ਤਬ ਸਿੰਘਨ ਬੰਧਨ ਕਰਤ ਸਾਧ ਥਿਰ ਭਇਓ, ਤਬ ਸਿੰਘਨ ਗਨ ਬੂਜਨ ਕਯੋ।
ਹਾਂ, ਬੰਦਨਾ ਕਰਕੇ ਜਿਹੜਾ ਉਹ ਸਾਧ ਸੀ ਮਹਾਰਾਜ ਜੀ ਦੇ ਕੋਲ ਹੀ ਬੈਠ ਗਿਆ, ਫਿਰ ਥਿਰ ਹੋ ਕੇ ਸ਼ਾਂਤ ਹੋ ਕੇ ਬੈਠ ਗਿਆ। ਤੇ ਜਿਹੜੇ ਸਿੰਘ ਸਨ ਉਹ ਸਾਧ ਨੂੰ ਪੁੱਛਣ ਲੱਗੇ,
ਤੁਮਰੀ ਬਹਿ ਮੈਂ ਸਮੇ ਕਨੇਰੇ, ਕਹੋ ਪ੍ਰਸੰਗ ਜਥਾ ਕੋਹੇਰੇ।
ਕਹਿੰਦਾ ਜੀ ਤੁਸੀਂ, ਸਿੰਘ ਕਹਿਣ ਲੱਗੇ ਸਾਧ ਨੂੰ, ਕਹਿੰਦੇ ਸੰਤ ਜੀ ਤੁਸੀਂ ਤਾਂ ਆਪਣੀ ਉਮਰ ਚ ਬੜੇ ਬੜੇ ਸਮੇਂ ਵੇਖੇ ਹੋਣੇ ਨੇ, 5000 ਸਾਲ ਕੋਈ ਥੋੜਾ ਨਹੀਂ ਹੁੰਦਾ, ਬੜੇ ਬੜੇ ਸਮੇਂ ਵੇਖੇ ਹੋਣਗੇ, ਕੁਦਰਤ ਦੇ ਬੜੇ ਬੜੇ ਰੰਗ ਵੇਖੇ ਹੋਣਗੇ, ਦੱਸੋ ਤੁਸੀਂ ਕਿਸ ਕਿਸ ਤਰ੍ਹਾਂ ਦੇ ਰੰਗ ਵੇਖੇ ਹਨ।
ਇੱਕ ਬਿਰਤਾਂਤ ਤਵ ਸਾਧ ਸੁਣਾਇਓ,
ਉਸ ਵੇਲੇ ਉਹ ਸਾਧ ਨੇ ਇੱਕ ਬਿਰਤਾਂਤ ਉਸ ਵੇਲੇ ਸੁਣਾਇਆ।
ਸੁਣੋ ਸਮਾਂ ਜੈਸੇ ਦਰਸਾਇਓ,
ਸੁਣੋ ਮੈਂ ਇੱਕ ਵਾਰੀ ਜਿਸ ਤਰ੍ਹਾਂ ਦਾ ਸਮਾਂ ਵੇਖਿਆ ਸੀ।
ਬਾਸਰ ਏਕ ਸਮਾਂ ਦੇ ਉਘਾਰੇ,
ਮੈਂ ਸਮਾਧੀ ਚ ਬੈਠਾ ਮੈਨੂੰ ਕਈ ਸਾਲ ਬੀਤ ਗਏ, ਇੱਕ ਦਿਨ ਮੇਰੀ ਅੱਖ ਖੁੱਲੀ।
ਨਹੀਂ ਬਿਲੋਕਤ ਪਾ ਨਰ ਨਾਰੇ,
ਜਦੋਂ ਮੈਂ ਅੱਖ ਖੋਲੀ ਤੇ ਮੈਨੂੰ ਆਲੇ ਦੁਆਲੇ ਕੋਈ ਬੰਦਾ ਇਸਤਰੀ ਨਜ਼ਰ ਹੀ ਨਾ ਆਵੇ, ਕੋਈ ਨਰ ਨਾਰੀ ਨਜ਼ਰ ਨਾ ਆਵੇ।
ਇੱਕ ਦੋ ਮਜ਼ਲ ਗਏ ਮੈਂ ਜਬ,
ਕਹਿੰਦਾ ਜਦੋਂ ਇੱਕ ਦੋ ਮਜ਼ਲਾਂ ਮੈਂ ਤੈਅ ਕਰਕੇ, ਵਾਹਵਾ ਪੈਂਡਾ ਤੈਅ ਕਰਕੇ ਦੂਰ ਤੱਕ ਗਿਆ,
ਕੋਈ ਇੱਕ ਮੰਜਨੇ ਆ ਰਿਹਾ ਤਬ,
ਕਹਿੰਦੇ ਮੈਨੂੰ ਇੱਕ ਆਦਮੀ ਉੱਥੇ ਕਿਤੇ ਫਿਰਦਾ ਹੋਇਆ ਨਜ਼ਰ ਆਇਆ।
300 ਬੂਜਨ ਕੀਨ ਬਿਰਤੰਤ, ਕਹਾ ਭਇਓ ਨਰ ਨਹੀਂ ਦਿਖੰਤ।
ਮੈਂ ਪੁੱਛਿਆ ਕਿ ਭਾਈ ਕੀ ਗੱਲ ਹੈ ਵੀ ਕੋਈ ਬੰਦਾ ਨਜ਼ਰ ਹੀ ਨਹੀਂ ਆ ਰਿਹਾ, ਵੀ ਕੀ ਹੋ ਗਿਆ ਆਲੇ ਦੁਆਲੇ ਕੋਈ ਨਜ਼ਰ ਨਹੀਂ ਆ ਰਿਹਾ।
ਬਹਾਦੁਰ ਪਿੱਛ ਗਏ ਮਰ ਘਨੇ,
ਫਿਰ ਮੈਨੂੰ ਦੱਸਿਆ, ਕਹਿੰਦਾ ਜੀ ਕਾਲ ਪੈ ਗਿਆ ਸੀ, ਜਿਸ ਕਾਲ ਕਰਕੇ ਸਾਰੇ ਮਰ ਗਏ ਹਨ।
ਕੋ ਕੋ ਰਹੇ ਕਿਸੂ ਥਲ ਬਣੇ,
ਕੋਈ ਬਚਿਆ ਰਹਿ ਗਿਆ ਕਿਤੇ ਕਿਤੇ ਟਾਵਾਂ ਟਾਵਾਂ।
ਦਵਾਦਸ਼ ਸੰਮਤ ਪਰਿਓ ਵਿਸਾਲ,
ਇਹ ਜਿਹੜਾ ਕਾਲ ਹੈ 12 ਸਾਲਾਂ ਤੱਕ ਪਿਆ, 12 ਸਾਲ ਇਹ ਕਾਲ ਪੈਂਦਾ ਰਿਹਾ।
ਅਬ ਬਰਖਾ ਤੇ ਭਇਓ ਸੁਕਾਲ,
12 ਸਾਲ ਮੀਂਹ ਨਹੀਂ ਪਿਆ, 12 ਸਾਲ ਬੱਦਲ ਨਹੀਂ ਪਿਆ, ਜਿਸ ਕਰਕੇ ਇਹੋ ਜੇ ਕਾਲ ਕਰਕੇ ਸਭ ਮਰ ਗਏ ਨੇ। ਹੁਣ 12 ਸਾਲਾਂ ਬਾਅਦ ਜਾ ਕੇ ਕਿਤੇ ਮੀਂਹ ਹੋਇਆ ਤੇ ਹੁਣ ਫਿਰ ਦੁਬਾਰਾ ਸਕਾਲ ਹੋਇਆ ਹੈ।
ਸਨੇ ਸਨੇ ਨਰ ਪੁਨ ਜਗ ਪਏ,
ਫਿਰ ਸਹਿਜੇ ਸਹਿਜੇ ਜੀਵ ਪੈਦਾ ਹੋਣ ਲੱਗੇ ਹਨ।
ਐਸੇ ਸਮੇ ਬੀਤ ਬੋ ਗਏ,
ਬਾਦ ਕਹਿੰਦਾ ਪਤਾ ਨੀ ਇਹੋ ਜੇ ਕਿੰਨੇ ਕ ਸਮੇ ਮੇਰੇ ਜ਼ਿੰਦਗੀ ਵਿਚ ਬੀਤ ਗਏ ਹਨ।
ਕਈ ਬਾਰ ਲੜ ਲੜ ਬੋ ਮਰੇ,
ਕਈ ਵਾਰ ਲੜ ਲੜ ਕੇ ਵੀ ਬਹੁਤ ਦੁਨੀਆ ਮਰੀ ਹੈ।
ਕਈ ਵਾਰ ਉਜੜੇ ਬਸ ਪਰੇ,
ਕਈ ਵਾਰ ਉਜੜੇ ਤੇ ਕਈ ਵਾਰ ਬਸੇ ਹਨ।
ਕਬ ਕੈਸੇ ਸਮੇ ਜਗ ਮੈਂ ਕਰੇ ਬਿਲੋਕਨ ਹਮੈ,
ਕਦੇ ਕੈਸੇ ਕਦੇ ਕੈਸੇ ਸਮੇ ਮੈਂ ਜਗਤ ਵਿਚ ਵੇਖੇ ਹਨ।
ਸੁਣ ਗੁਰ ਖੁਸ਼ੀ ਸਾਧ ਪਰ ਕਰੇ,
ਧਰ ਜੀ ਨੇ ਇਸ ਸਾਧ ਤੇ ਬੜੀ ਭਾਰੀ ਖੁਸ਼ੀ ਕੀਤੀ ਹੈ।
ਗਰਭ ਆਦਕ ਦੁਬਦਾ ਔਰ ਹਰੇ,
ਅੰਦਰ ਦਾ ਹੰਕਾਰ ਤੇ ਦੁਬਦਾ ਮਹਾਰਾਜ ਜੀ ਨੇ ਦੂਰ ਕਰ ਦਿੱਤੀ ਹੈ।
ਮਸਤਕ ਟੇਕ ਆਸ਼ਰਮ ਮੈਂ ਗਯੋ।
ਮਹਾਰਾਜ ਜੀ ਨੂੰ ਮੱਥਾ ਟੇਕ ਕੇ ਵਾਪਸ ਆਪਣੇ ਆਸ਼ਰਮ ਚ ਚਲਾ ਗਿਆ।
ਖਾਨ ਪਾਨ ਸਤਿਗੁਰ ਤਲਕਿਓ।
ਮਹਾਰਾਜ ਜੀ ਨੇ ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ ਛਕਿਆ ਹੈ।
ਸੁਭਤ ਜਤਾ ਸੁਖ ਨਿਸਾ ਬਿਤਾਏ, ਸੋਚ ਇਸ਼ਨਾਨ ਪ੍ਰਾਪਤ ਹੋਏ ਆਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਖ ਦੇ ਨਾਲ ਰਾਤ ਬਤੀਤ ਕੀਤੀ ਹੈ। ਰਾਤ ਬਤੀਤ ਕਰਕੇ ਅੰਮ੍ਰਿਤ ਵੇਲੇ ਉੱਠ ਕੇ ਸੋਚ ਇਸ਼ਨਾਨ ਕੀਤਾ। ਜਿਵੇਂ ਇੱਥੋਂ ਮਹਾਰਾਜ ਜੀ ਅੱਗੇ ਚਾਲਾ ਪਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।